गुरु गोबिंद गोपाल गुरु पूरन नारायण है, गुरु दयाल समरथ गुरु, गुरु नानक पतत उदारण है। मर्द बायद शबद सुखनवर, नाशिक में दिगर दर्दहाने दिगर, सूरबीर बचन के बली, कौला बपरी संति शली, ताका संग बाछे सुरदेव, अमोग दर्श सफल जाकी सेव, कर जोड़ नानक करे अरदास, मोहे संत है टहल दिज गुण तासो, चवर शतर तख दे मालक साहिब श्री गुरु ग्रंथ साहिब जी दी पावन हजूरी अंदर सुभायमान गुरु प्यारी खालसा साध संगत दी फतेह प्रवान करो। वाहिगुरु जी का खालसा, वाहिगुरु जी की फतेह। तन तन श्री गुरु ग्रंथ साहिब सच्चे पातशाह जी दी पावन हजूरी अंदर गुरुद्वारा गुरु नानक प्रकाश ट्रेसी विखे आप सरबत संगतां ने हाजरीन हो करके बच्चियां पासों तुरकी बाणी दा कीर्तन सरवण कीता है। आओ तन तन श्री गुरु हरगोबिंद साहिब सच्चे पातशाह जी दे परम सेवक संत सिपाही ब्रह्म वेते महात्मा बहादुर दी अवधि नू प्राप्त बाबा विधि चंद जी दे गीत गा के अपने समय नू जीवन नू सफला करिए। गुरु ग्रंथ साहिब सच्चे पातशाह गुरु परमेश्वर दा रुतबा सब तो महान दसते ने, गुर पार ब्रह्म परमेश्वर आप, गुरु ते परमेश्वर दरमियान कोई फर्क नहीं है। गुरु इज द ट्रांसेंडेंट लॉर्ड, हर जरे विच जिहदी जोत प्रगट है वह गुरु हरगोबिंद साहिब है। दस्तगीर होए पंज पीर, हर गुर हर गोबिंद अतोला, दीन दुनी दा पात साहा, पात साहा पात साहा अडोला। दीन ते दुनिया दा मालक गुरु हरगोबिंद साहिब बन के गुरु अर्जन साहिब तो बाद गुरु नानक दे तख्त दे छेवें वारस बन के प्रगट होए। उन्हां दी शान विच भाई नंद लाल ने लिखिया है, सल्तनते सशमश जलवह राय एज दी बारेक। गुरु नानक दी सल्तनत दे समश भाव छेवें मालक को, छेवें गुरु नानक को व इंतशार अफजाए कुदसी बारेक। ऐ गुरु हरगोबिंद साहिब सच्चे पातशाह ਤੁਸੀਂ ਆਪਣੇ ਪਿਆਰਿਆਂ ਦੀਆਂ ਝੋਲੀਆਂ ਮਿਹਰਾਂ ਨਾਲ ਭਰਨ ਵਾਲੇ ਹੋ। ਬੁਆਰੇ ਬਿਜਲੀ ਦੇ ਨੂਰ ਨੂੰ ਕਹਿੰਦੇ ਨੇ, ਤੁਹਾਡੀ ਵਡਿਆਈ, ਤੁਹਾਡੀ ਚਮਕ, ਤੁਹਾਡਾ ਤੇਜ ਪ੍ਰਤਾਪ ਬਿਜਲੀ ਦੇ ਨੂਰ ਵਰਗਾ ਹੈ। ਤੁਸੀਂ ਮਨ ਦੀਆਂ ਮੰਗਾਂ ਪੂਰੀਆਂ ਕਰਦੇ ਹੋ। ਗੁਰ ਤੀਰਥ ਗੁਰਪਾਰ ਜਾਤ ਗੁਰ ਮਨਸਾ ਪੂਰਨ ਹਾਰ। ਗੁਰਾਂ ਦੇ ਹੁਕਮ ਵਿੱਚ ਫਿਰ ਚੱਲਣ ਵਾਲੇ ਸੰਤ ਸੇਵਕ ਸਿਪਾਹੀ ਸ਼ਹੀਦਾਂ ਨੂੰ ਗੁਰੂ ਪਰਮੇਸ਼ਰ ਤੋਂ ਬਾਅਦ ਸਿੱਖੀ ਵਿੱਚ ਸਤਿਕਾਰ ਮਿਲਦਾ ਹੈ। ਸਤਿਗੁਰ ਕਹਿ ਭਾਣੈ ਜੋ ਚੱਲੈ, ਤਿਸ ਵਡਿਆਈ ਵੱਡੀ ਹੋਏ। ਜਿਹੜਾ ਗੁਰਾਂ ਦੇ ਹੁਕਮ ਵਿੱਚ ਚੱਲਦਾ ਹੈ ਉਹਦੀ ਦੁਨੀਆਂ 'ਤੇ ਵੱਡੀ ਵਡਿਆਈ ਹੁੰਦੀ ਹੈ। ਇੰਨੀ ਵਡਿਆਈ ਹੈ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਗੁਰੂ ਪਰਮੇਸ਼ਰ ਦਾ ਰੂਪ ਹੀ ਉਸ ਬ੍ਰਹਮ ਵੇਤੇ ਨੂੰ ਸਮਝਿਆ ਜਾਂਦਾ ਹੈ। ਐਸੇ ਮਹਾਂਪੁਰਸ਼ ਹੋਏ ਨੇ ਬਹਾਦਰ ਬਾਬਾ ਬਿਧੀ ਚੰਦ ਜੀ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਗੁਰਤਾ ਗੱਦੀ ਦੇ ਵਾਰਸ ਸਨ। ਵੱਡੇ ਭਾਗ ਜਿਨ੍ਹਾਂ ਨੂੰ ਗੁਰੂ ਅਰਜਨ ਸਾਹਿਬ ਦੇ ਦਿਦਾਰੇ ਹੋ ਗਏ, ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਾਰਾ, ਜਿਹੜੇ ਗੁਰਾਂ ਨੂੰ ਨਮਸਕਾਰ ਕਰਦੇ ਨੇ ਉਹਨਾਂ ਦੀਆਂ ਝੋਲੀਆਂ ਭਰ ਜਾਂਦੀਆਂ ਨੇ। ਗੁਰੂ ਦੀ ਸ਼ਰਨ ਜਾਇਆ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ, ਹਮ ਮੂੜ ਪਾਪੀ ਜਿਤ ਲਗ ਤਰਾ। ਬੜੇ ਬੜੇ ਪਾਪੀ ਵੀ ਮੁਕਤ ਹੋ ਜਾਂਦੇ ਨੇ। ਇੱਕ ਦਿਨ ਮਾਤਾ ਗੰਗਾ ਜੀ ਨੇ ਬਾਬਾ ਬਿਧੀ ਚੰਦ ਨੂੰ ਪੁੱਛਿਆ ਵੀ ਤੁਸੀਂ ਗੁਰੂ ਘਰ ਕਿਵੇਂ ਆਏ ਹੋ? ਕਹਿੰਦੇ ਮਾਤਾ ਜੀ, ਮੇਰਾ ਜਨਮ ਛੀਨੇ ਪਿੰਡ ਦਾ, ਬਾਰਡਰ ਦਾ ਇਲਾਕਾ ਹੈ ਅੱਜ ਕੱਲ੍ਹ ਪਾਕਿਸਤਾਨ ਇੰਡੀਆ ਦੇ, ਔਰ ਮੈਂ ਉੱਥੋਂ ਆਪਣੇ ਨਾਨਕੇ ਸਰਹਾਲੀ ਰਹਿਣ ਲੱਗ ਪਿਆ। ਆਮ ਹੀ ਆਪਾਂ ਵੇਖਿਆ ਬੱਚੇ ਆਪਣੇ ਨਾਨਕੇ ਚਲੇ ਜਾਂਦੇ ਨੇ। ਹੁਣ ਸਰਹਾਲੀ ਪਿੰਡ ਜਿਹੜਾ ਹੈ ਇੱਥੇ ਬਹੁਤੇ ਲੋਕ ਚੋਰ ਹੋਇਆ ਕਰਦੇ ਸਨ। ਬਾਬਾ ਬਿਧੀ ਚੰਦ ਕਹਿੰਦੇ ਮੈਨੂੰ ਸੰਗਤ ਕੁਝ ਮਾੜੀ ਮਿਲ ਗਈ, ਚੋਰੀ ਕਰਨ ਦੀ ਆਦਤ ਪੈ ਗਈ, ਪਰ ਮੈਂ ਖੁਦਾ ਪ੍ਰਸਤ ਬੰਦਾ ਸਾਂ, ਇੱਕ ਨੇਮ ਰੱਖਿਆ ਵੀ ਅਮੀਰ ਤੋਂ ਚੁਰਾਉਣਾ ਹੈ ਅਤੇ ਗਰੀਬ ਨੂੰ ਵੰਡ ਦੇਣਾ ਹੈ। ਇੱਕ ਦਿਨ ਕਹਿੰਦੇ ਮੈਂ ਮੱਝਾਂ ਚੁਰਾ ਲਈਆਂ, ਡੰਗਰ ਚੁਰਾ ਲਏ। ਕਹਿਓ ਮਾਤ, ਮੈਂ ਇੱਕ ਦਿਨ ਬਹੁ ਭੈਂਸ ਚੁਰਾਈ, ਮੱਝਾਂ ਚੁਰਾ ਕੇ ਜਾ ਰਿਹਾ ਸਾਂ ਅਤੇ ਉਹ ਇੰਨੇ ਚਿਰ ਨੂੰ ਮਾਲਕ ਪਿੱਛੇ ਆ ਗਏ। ਪੈੜ ਲੱਭਦੇ ਲੱਭਦੇ ਉਹ ਆ ਰਹੇ ਨੇ। ਨਗਰ ਹੈ ਚੋਲਾ ਸਾਹਿਬ, ਸਰਿਆਲੀ ਦੇ ਨੇੜੇ ਹੀ ਹੈ। ਗੁਰੂ ਅਰਜਨ ਸਾਹਿਬ ਦੇ ਚਰਨ ਉੱਥੇ ਪਏ ਹੋਏ ਨੇ, ਗੁਰੂ ਹਰਗੋਬਿੰਦ ਸਾਹਿਬ ਨੇ ਵੀ ਚਰਨ ਪਾਏ ਸਨ। ਕਹਿੰਦੇ ਉੱਥੇ ਇੱਕ ਅਦਲੀ ਨਾਮ ਦਾ ਸੰਤ ਰਹਿੰਦਾ ਸੀ। ਇੱਕ ਛੱਪੜ ਦੇ ਕੰਢੇ ਉਹ ਕੁਲੀ ਬਣਾ ਕੇ ਤਪੱਸਿਆ ਕਰਦਾ ਸੀ। ਮੈਂ ਡੰਗਰ ਉਸ ਛੱਪੜੀ ਵਿੱਚ ਵਾੜ ਦਿੱਤੇ ਅਤੇ ਆਪ ਭਾਈ ਅਦਲੀ ਦੀ ਕੁਲੀ ਵਿੱਚ ਬੈਠ ਗਿਆ ਅਤੇ ਬੇਨਤੀ ਕੀਤੀ, ਮਹਾਂਪੁਰਸ਼ੋ, ਮੈਂ ਕੁਝ ਡੰਗਰ ਚੋਰੀ ਕੀਤੇ ਨੇ, ਮੇਰੇ ਪਿੱਛੇ ਡੰਗਰਾਂ ਦੇ ਮਾਲਕ ਪੈੜ ਲੱਭਦੇ ਆ ਰਹੇ ਨੇ, ਮੈਨੂੰ ਰੱਖ ਲਓ ਅਤੇ ਮੈਂ ਸਾਰੀ ਉਮਰ ਮੁੱਠੀ ਚਾਪੀ ਕਰਾਂਗਾ, ਤੁਹਾਡੀ ਸੇਵਾ ਕਰਾਂਗਾ। ਹੁਣ ਮਹਾਂਪੁਰਸ਼ ਪਰਉਪਕਾਰੀ ਹੁੰਦੇ ਨੇ। ਭਾਈ ਅਦਲੀ ਨੇ ਮਾਲਾ ਫੜਾਈ, ਕਹਿੰਦੇ ਬਹਿ ਜਾ ਇੱਥੇ, ਚੌਂਕੜਾ ਲਾ ਅਤੇ ਗੁਰੂ ਅਰਜਨ ਸਾਹਿਬ ਦੇ ਨਾਮ ਦੇ ਗੀਤ ਗਾ। ਕਈਆਂ ਨੂੰ ਮਾਲਾ ਤੋਂ ਬੜੀ ਮੁਸ਼ਕਲ ਆਉਂਦੀ ਹੈ, ਧਿਆਨ ਨਾ ਉਹਨਾਂ ਭਗਤ ਕਬੀਰ ਦੀ ਬਾਣੀ ਨਹੀਂ ਪੜ੍ਹੀ। ਜਬਕਿ ਮਾਲਾ ਲਈ ਨਪੁੱਤੇ ਤਬ ਤੇ ਸੁੱਖ ਨਾ ਭਇਓ। ਇੱਕ ਦਿਨ ਕਬੀਰ ਦੀ ਮਾਈ ਨੇ ਦਰਾਣੀਆਂ ਜਠਾਣੀਆਂ ਇਕੱਠੀਆਂ ਕਰਕੇ ਬਾ ਲਈਆਂ, ਇਹ ਖੱਡੀ 'ਚ ਨਹੀਂ ਜਾਂਦਾ, ਕਿਰਤ ਨਹੀਂ ਕਰਦਾ, ਕਮਾਈ ਨਹੀਂ ਕਰਦਾ, ਉਹ ਮਾਲਾ ਲੈ ਕੇ ਬੈਠਾ ਰਹਿੰਦਾ, ਸਾਡੇ 'ਤੇ ਖਾਣ ਦੇ ਲਾਲੇ ਪੈ ਗਏ ਨੇ, ਨਾਮ ਹੀ ਕਿਰਤ ਹੋ ਗਈ। ਅਤੇ ਜਿੱਥੇ ਵਿਖਾਵੇ ਦੀ ਗੱਲ ਹੈ, ਲੋਕਾਂ ਨੂੰ ਦਿਖਾ ਕੇ ਮਾਲਾ ਫੇਰਨੀ, ਉੱਥੇ ਕਬੀਰ ਜੀ ਕਹਿੰਦੇ ਮੇਰੀ ਰਸਨਾ ਹੀ ਮਾਲਾ ਹੈ। ਜਿੱਥੇ ਇਕਾਂਤ ਦੀ ਗੱਲ ਹੈ, ਉੱਥੇ ਕਬੀਰ ਦਾ ਵੀ ਗੁਜ਼ਾਰਾ ਮਾਲਾ ਬਿਨਾਂ ਨਹੀਂ ਚੱਲਿਆ। ਬਾਬਾ ਬਿਧੀ ਚੰਦ ਮਾਲਾ ਲੈ ਕੇ ਬਹਿ ਗਏ, ਗੁਰੂ ਅਰਜਨ ਸਾਹਿਬ ਦਾ ਨਾਮ ਤੇ ਆਉਣ ਲੱਗੇ ਨੇ। ਉਹਨੇ ਚਿਰ ਨੂੰ ਮਾਲਕ ਆ ਗਏ, ਜਿਨ੍ਹਾਂ ਦੇ ਡੰਗਰ ਸਨ ਉਹਨਾਂ ਭਾਈ ਅਦਲੀ ਦੀ ਕੁੱਲੀ ਵੱਲ ਜਾਣਾ ਕੀਤਾ। ਡੰਗਰਾਂ ਦੇ ਪੌੜ ਛੱਪੜ ਤਾਂ ਹੀ ਆਉਂਦੇ ਸਨ, ਅੱਗੇ ਡੰਗਰ ਛੱਪੜ ਵਿੱਚ ਨੇ। ਭਾਈ ਅਦਲੀ ਨੂੰ ਜਾ ਕੇ ਆਖਣ ਲੱਗੇ, ਮਹਾਰਾਜ ਸੰਤ ਜੀ, ਕਿਸੇ ਚੋਰ ਨੇ ਸਾਡੇ ਡੰਗਰ ਚੁਰਾਏ ਨੇ, ਪੌੜਾਂ ਦੇ ਨਿਸ਼ਾਨ ਆ ਛੱਪੜ ਤਾਂ ਹੀ ਨੇ, ਡੰਗਰ ਤੇ ਕੁਝ ਛੱਪੜ ਦੇ ਵਿੱਚ ਨੇ ਪਰ ਸਾਡੀ ਪਹਿਚਾਣ ਵਿੱਚ ਨਹੀਂ ਆ ਰਹੇ, ਤੁਸੀਂ ਸਾਡਾ ਚੋਰ ਵੇਖਿਆ ਹੋਵੇਗਾ। ਤੇ ਭਾਈ ਅਦਲੀ ਆਖਣ ਲੱਗੇ ਵੀ ਆਹ ਬੈਠਾ ਮਾਲਾ ਫੇਰ ਰਿਹਾ, ਜੇ ਤੁਹਾਡਾ ਚੋਰ ਹੈ ਤੇ ਤੁਸੀਂ ਲੈ ਜਾਓ। ਤੇ ਉਹ ਸਹਿ ਸੁਭਾਅ ਕਹਿੰਦੇ ਨਾ ਜੀ, ਸਾਧੂਆਂ ਦੇ ਦਰ ਤੇ ਚੋਰਾਂ ਦਾ ਕੀ ਕੰਮ, ਤੇ ਨਾਲੇ ਚੋਰਾਂ ਨੇ ਮਾਲਾ ਤੋਂ ਕੀ ਲੈਣਾ ਹੈ। ਕਹਿੰਦੇ ਸਾਡੀ ਪਹਿਚਾਣ ਵਿੱਚ ਨਹੀਂ ਹੈ, ਚੋਰ ਲੱਗਦਾ ਨਹੀਂ, ਚਲੋ ਡੰਗਰਾਂ ਦੀ ਖੋਜ ਕੱਢਦੇ ਹਾਂ। ਬਾਬਾ ਅਦਲੀ ਕਹਿੰਦੇ ਉਹ ਛੱਪੜ ਵਿੱਚ ਜਿਹੜੇ ਡੰਗਰ ਨੇ ਪਹਿਚਾਣ ਲਵੋ, ਹੋ ਸਕਦਾ ਤੁਹਾਡੇ ਹੋਣ। ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ, ਕਾਰੀ ਤੇ ਭੂਰੀ ਭਈ ਸੋ ਭੈਂਸਾ ਸਾਰੀ, ਨਾਹੇ ਪਛਾਣ ਮਾਲਕ ਸਕੇ ਤਜ ਗਏ ਪਿਛਾਰੀ। ਰੰਗ ਮੱਝਾਂ ਦੇ ਕਾਲੇ ਸਨ, ਛੱਪੜੀ ਵਿੱਚ ਵੇਂਹਦੇ ਨੇ ਤੇ ਭੂਰੇ ਨੇ। ਗੁਰੂ ਅਰਜਨ ਸਾਹਿਬ ਦੇ ਨਾਮ ਦੀ ਬਰਕਤ ਹੈ, ਜਿਹਨੇ ਨਾਮ ਦਾ ਜਾਪ ਕੀਤਾ ਹੈ ਉਹਦੀ ਪੱਤ ਰੱਖਦੇ ਨੇ। ਸਰਬ ਕਲਾ ਸਮਰੱਥ ਪ੍ਰਭ ਪੂਰੇ ਗੁਰਦੇਵ, ਗੁਰੂ ਦੇ ਕੋਲ ਸਭ ਕਰਾਮਾਤਾਂ ਨੇ। ਹੀ ਗੋਟ ਆਲ ਦਾ ਸੁਪਰ ਨੈਚੁਰਲ ਪਾਵਰਸ, ਵਟ ਐਵਰ ਹੀ ਡਿਜ਼ਾਇਰਸ ਕਮਸ ਟੂ ਪਾਸ, ਜੋ ਚਾਹੇ ਕਰ ਸਕਦਾ ਹੈ। ਰੰਗ ਬਦਲ ਦਿੱਤਾ ਡੰਗਰਾਂ ਦਾ। ਵੈਸੇ ਸਾਖੀ ਸੁਣਾਈਏ ਤੇ ਬੇਯਕੀਨੀ ਹੁੰਦੀ ਹੈ ਕਈਆਂ ਨੂੰ, ਪਰ ਗੁਰਬਾਣੀ ਦੀ ਕਸਵੱਟੀ ਹੈ, ਗੁਰਬਾਣੀ ਵਿੱਚ ਗੁਰੂ ਦੀ ਕਲਾ ਬਾਬਤ ਸਾਫ਼ ਲਿਖਿਆ ਹੈ, ਜੋ ਚਾਹੇ ਕਰ ਸਕਦਾ ਹੈ। ਇੱਥੇ ਇਤਿਹਾਸ 'ਤੇ ਕਿੰਤੂ, ਬਾਣੀ 'ਤੇ ਕਿੰਤੂ ਬਣ ਜਾਂਦਾ। ਖੈਰ ਜਦੋਂ ਚੋਰ ਚਲੇ ਗਏ ਤਾਂ ਬਾਬਾ ਬਿਧੀ ਚੰਦ ਬੜਾ ਖੁਸ਼ ਹੈ ਵੀ ਆਹ ਮਾਲਾ ਪੱਕੀ ਲੈ ਲਈਏ, ਨਾਲੇ ਚੋਰੀ ਕਰ ਲਿਆ ਕਰਾਂਗੇ ਅਤੇ ਨਾਲੇ ਬਚ ਜਾਇਆ ਕਰਾਂਗੇ। ਭਾਈ ਅਦਲੀ ਦਾ ਧੰਨਵਾਦ ਕਰਕੇ ਜਾਣ ਲੱਗੇ, ਗੁੱਟੋਂ ਫੜ ਲਿਆ ਭਾਈ ਅਦਲੀ ਨੇ, ਕਹਿੰਦੇ ਹੁਣ ਨਹੀਂ, ਗੁਰੂ ਅਰਜਨ ਸਾਹਿਬ ਦਾ ਨਾਮ ਜਪ ਕੇ ਬਚਾ ਹੋਇਆ ਅਤੇ ਤੁਸੀਂ ਵਾਅਦਾ ਕੀਤਾ ਸੀ ਤੁਹਾਡੀ ਸੇਵਾ ਵਿੱਚ ਰਵਾਂਗਾ, ਮੈਂ ਆਪ ਗੁਰੂ ਅਰਜਨ ਸਾਹਿਬ ਦਾ ਸੇਵਾਦਾਰ ਹਾਂ, ਚਲੋ ਤੁਹਾਨੂੰ ਉਹਨਾਂ ਦੀ ਸੇਵਾ ਵਿੱਚ ਲੈ ਜਾਵਾਂ। ਇੱਦਾਂ ਚੋਹਲਾ ਸਾਹਿਬ ਤੋਂ ਲੈ ਕੇ ਭਾਈ ਅਦਲੀ ਜੀ ਬਾਬਾ ਬਿਧੀ ਚੰਦ ਨੂੰ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ ਲੈ ਗਏ ਅਤੇ ਗੁਰਾਂ ਦਾ ਬਿਰਦ ਹੈ, ਗੁਰ ਸਰਣਾਈ ਭੱਜ ਪਏ, ਬਖਸੇ ਬਖਸਣ ਹਾਰ, ਕੋਈ ਕੈਸੇ ਵੀ ਬੁਰੇ ਕਰਮ ਕਰਦਾ ਹੋਵੇ ਗੁਰੂ ਨੇਕਨਾਮੀ ਬਣਾ ਦਿੰਦਾ ਹੈ, ਸਿੱਧੇ ਰਸਤੇ ਪਾ ਦਿੰਦਾ ਹੈ। ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ, ਗੁਰੂ ਬਖਸ਼ਣ ਹਾਰ ਹੈ, ਹਰੇਕ ਨੂੰ ਬਖਸ਼ ਦਿੰਦਾ ਹੈ। ਗੁਰੂ ਅਰਜਨ ਸਾਹਿਬ ਦੀ ਸੇਵਾ ਵਿੱਚ ਰਹਿ ਕੇ ਬਾਬਾ ਬਿਧੀ ਚੰਦ ਨੇ ਕਈ ਸੇਵਾਵਾਂ ਕੀਤੀਆਂ, ਨਾਲ ਹੀ ਰਹੇ। ਜਦੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹੀਦੀ ਹੁੰਦੀ ਹੈ, ਜਿਹੜੇ ਪੰਜ ਸਿੱਖ ਨਾਲ ਗਏ ਸਨ ਉਹਨਾਂ 'ਚੋਂ ਇੱਕ ਬਾਬਾ ਬਿਧੀ ਚੰਦ ਵੀ ਸਨ। ਜਦੋਂ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਵਿੱਚ ਮਾਯੂਸੀ ਫੈਲ ਗਈ, ਫਿਰ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਨਾਲ ਰਲ ਕੇ ਬਾਬਾ ਬਿਧੀ ਚੰਦ ਨੇ ਪ੍ਰਚਾਰ ਪ੍ਰਸਾਰ ਕੀਤਾ, ਸਿੱਖਾਂ ਵਿੱਚ ਆਈ ਢਹਿੰਦੀ ਕਲਾ ਨੂੰ ਚੜ੍ਹਦੀ ਕਲਾ ਵਿੱਚ ਬਦਲਿਆ। ਆਪਣੀ ਨਿਗਰਾਨੀ ਹੇਠ ਸ਼੍ਰੀ ਆਦਿ ਗੁਰੂ ਗ੍ਰੰਥ ਸਾਹਿਬ ਦੇ ਉਤਾਰੇ ਕਰਵਾਏ, ਸੈਂਚੀਆਂ ਤਿਆਰ ਕਰਵਾਈਆਂ, ਸੰਗਤਾਂ ਵਿੱਚ ਬਾਣੀ ਨੂੰ ਫੈਲਾਇਆ। ਜੇ ਬਾਬਾ ਬੁੱਢਾ ਜੀ ਸੇਵਾ ਸਿਮਰਨ ਕਰਕੇ ਸੰਗਤਾਂ 'ਤੇ ਪ੍ਰਭਾਵ ਛੱਡਦੇ ਸਨ, ਤਾਂ ਬਾਬਾ ਬਿਧੀ ਚੰਦ ਨੇ ਸਿੱਖ ਜਗਤ ਵਿੱਚ ਵੀਰ ਰਸ ਪੈਦਾ ਕਰਨ ਦੇ ਲਈ ਢਾਡੀਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਦਰ 'ਤੇ ਲੈ ਕੇ ਆਉਂਦਾ ਅਤੇ ਸੂਰਿਆਂ ਦੀਆਂ ਵਾਰਾਂ ਗਾਉਣ ਦੀ ਤਾਕੀਦ ਕੀਤੀ। ਸੰਗਤਾਂ ਜੁੜਨ ਲੱਗੀਆਂ, ਜੋਸ਼ੋ ਖਰੋਸ਼ ਸੰਗਤ ਦੇ ਵਿੱਚ ਵਾਰਾਂ ਸੁਣ ਕੇ ਆਉਣ ਲੱਗਾ। ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗਵਾਲੀਅਰ ਕੈਦ ਹੁੰਦੇ ਨੇ, ਉਦੋਂ ਵੀ ਬਾਬਾ ਬਿਧੀ ਚੰਦ ਜੀ ਨਾਲ ਗਏ ਸਨ। ਖੈਰ, ਬਾਬਾ ਬੁੱਢਾ ਜੀ ਭਾਈ ਗੁਰਦਾਸ ਬਾਬਾ ਬਿਧੀ ਚੰਦ ਨੇ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਉਸ ਵਕਤ ਬੇਅੰਤ ਸੇਵਾਵਾਂ ਨਿਭਾਈਆਂ। ਗੁਰੂ ਹਰਗੋਬਿੰਦ ਸਾਹਿਬ ਦੇ ਸਾਰਾ ਜੀਵਨ ਅੰਗ ਰੱਖਿਅਕ ਰਹੇ। ਇੱਦਾਂ ਹੀ ਜਦੋਂ ਇਤਿਹਾਸ ਨੂੰ ਵਾਚਦੇ ਹਾਂ, ਗੁਰੂ ਘਰ ਦੇ ਸੇਵਕਾਂ ਨੇ ਮਾਇਆ ਖਰਚ ਕਰਕੇ ਗੁਰੂ ਦਰਬਾਰ ਦੇ ਲਈ ਦੁਸ਼ਾਲੇ ਖਰੀਦ ਕੇ ਲਿਆਂਦੇ, ਪੱਟੀ ਦੇ ਹਾਕਮਾਂ ਖੋਹ ਲਏ। ਬਾਬਾ ਬਿਧੀ ਚੰਦ 900,000 ਪੱਟੀ ਦੇ ਵਿੱਚੋਂ ਆਪਣੇ ਬਾਹੂਬਲ ਦੇ ਨਾਲ ਦੁਸ਼ਾਲੇ ਕੱਢ ਕੇ ਲੈ ਆਇਆ। ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੇਵਕਾਂ ਨੇ ਦਿਲਬਾਗ ਅਤੇ ਗੁਲਬਾਗ 2 ਅਰਬੀ ਘੋੜੇ, 1.25 ਲੱਖ ਦਾ ਘੋੜਾ ਕਾਬਲ ਵੱਲੋਂ ਲਿਆਂਦਾ ਹੈ, ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਅਰਪਿਤ ਕਰਨਾ ਹੈ। ਲਾਹੌਰ ਦੇ ਬਾਦਸ਼ਾਹ ਦਿੱਲੀ ਪਤ ਸ਼ਾਹ ਜਹਾਨ ਦੇ ਕਰਿੰਦਿਆਂ ਨੇ ਲਾਹੌਰ ਇਹ ਘੋੜੇ ਖੋਹ ਲਏ। ਗੁਰੂ ਹਰਗੋਬਿੰਦ ਸਾਹਿਬ ਨੇ ਹੁਕਮ ਕੀਤਾ ਸੀ ਬਈ ਘੋੜਿਆਂ ਬਦਲੇ ਲਹੂ ਨਹੀਂ ਵਹਾਉਣਾ। ਜੇ ਧੱਕੋ ਜ਼ੋਰੀ ਮੁਗਲਾਂ ਨੇ ਘੋੜੇ ਖੋਏ ਨੇ ਤਾਂ ਬਿੱਧ ਬਣਾ ਕੇ ਨੀਤੀ ਦੇ ਤਹਿਤ ਘੋੜੇ ਕੱਢ ਕੇ ਲਿਆਉਣੇ ਨੇ। ਗੱਲ ਕੀਮਤ ਦੀ ਨਹੀਂ ਹੈ, ਗੱਲ ਹੱਕ ਅਤੇ ਸੱਚ ਦੀ ਹੈ। ਗੱਲ ਮੁਰਦਾਰ ਨਾ ਖਾਣ ਦੀ ਹੈ, ਕਿਸੇ ਦਾ ਹੱਕ ਨਾ ਮਾਰਨ ਦੀ ਹੈ। ਇਹ ਮੁਗਲ ਗਿੱਜੇ ਨੇ ਹਰ ਇੱਕ ਦਾ ਹੱਕ ਮਾਰਨ, ਅੱਜ ਗੁਰੂ ਘਰ ਦੇ ਹੱਕ ਨੂੰ ਇਹਨਾਂ ਨੇ ਬੁਰੀ ਨਜ਼ਰ ਨਾਲ ਧੱਕਿਆ ਹੈ। ਪਰ ਇਹ ਦਰਬਾਰ 'ਚੋਂ ਇੱਕ ਸੂਰਮਾ ਉੱਠਿਆ ਸੀ, ਬਾਬਾ ਬਿਧੀ ਚੰਦ, ਜੇ ਤੁਹਾਡਾ ਥਾਪੜਾ ਹੋਵੇ ਗੁਰਦੇਵ, ਸ਼ਾਹਜਹਾਨ ਦੇ ਕਿਲ੍ਹੇ 'ਚੋਂ ਘੋੜੇ 'ਤੇ ਕੀ ਇੰਦਰਦੇਵ ਦਾ ਹਾਥੀ ਵੀ ਤੁਹਾਡੇ ਅੱਗੇ ਲੈ ਆਵਾਂ। ਇਹ ਭਾਵਨਾ ਸੀ, ਇਹ ਅਕੀਦਾ ਸੀ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਤੀ। ਐਸੀਆਂ ਬੇਅੰਤ ਸੇਵਾਵਾਂ, 4 ਜੰਗਾਂ ਗੁਰੂ ਹਰਗੋਬਿੰਦ ਸਾਹਿਬ ਨੇ ਲੜੀਆਂ ਨੇ ਸ਼ਾਹਜਹਾਨ ਬਾਦਸ਼ਾਹ ਨਾਲ, ਦਿੱਲੀ ਪਤ ਨਾਲ। 4 ਵਿੱਚ ਮੁੱਖ ਜਰਨੈਲ ਬਾਬਾ ਬਿਧੀ ਚੰਦ ਨੇ ਗੁਰਾਂ ਦੇ ਵੱਲੋਂ, ਔਰ ਇਤਿਹਾਸ ਗਵਾਹ ਹੈ, ਇਕਲੌਤਾ ਸੂਰਮਾ ਸੀ ਗੁਰਾਂ ਦੇ ਨਾਲ ਜਿਹਦੇ ਸਰੀਰ ਉੱਤੇ ਇੱਕ ਵੀ ਫੱਟ ਦੁਸ਼ਮਣ ਨਹੀਂ ਲਾ ਸਕਿਆ। ਇਹ ਬਾਬਾ ਬਿਧੀ ਚੰਦ ਦੀ ਅਜ਼ਮਤ ਰਹੀ ਹੈ। ਗੁਰਾਂ ਦੇ ਸਾਵੇਂ ਸਭ ਤੋਂ ਵੱਡਾ ਸੂਰਬੀਰ ਗਿਣਿਆ ਜਾਂਦਾ ਸੀ ਪੈਂਦੇ ਖਾਂ, ਔਰ ਇਹ ਬਾਬਾ ਬਿਧੀ ਚੰਦ ਸੀ ਵੀ ਪੈਂਦੇ ਖਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਦੀ ਹਜ਼ੂਰੀ 'ਚ ਮਾਰ ਮਾਰ ਜੁੱਤੀਆਂ ਮਿੱਟੀ ਵਿੱਚ ਮਿਲਾ ਦਿੱਤਾ ਸੀ। ਇੱਥੋਂ ਉਹਦੀ ਅਜ਼ਮਤ ਦਾ ਗਿਆਨ ਹੁੰਦਾ ਹੈ ਵੀ ਉਹਦੇ ਤੁਲ ਅਜ਼ਮਤ ਕਿਸੇ ਵਿਰਲੇ ਵਿੱਚ ਇਸ ਰੂਹੇ ਜ਼ਮੀਨ 'ਤੇ ਰਹੀ ਹੈ। ਇੱਕ ਚੋਰੀ ਕਰਨ ਵਾਲਾ ਗੁਰੂ ਦੀ ਸ਼ਰਨ ਆਇਆ, ਗੁਰ ਸੇਵਾ 'ਤੇ ਜੁਗ ਚਾਰੇ ਜਾਤੇ, 4 ਜੁਗਾਂ ਵਿੱਚ ਨਾਮ ਪ੍ਰਗਟ ਹੋ ਗਿਆ। ਗੁਰੂ ਹਰਗੋਬਿੰਦ ਸਾਹਿਬ ਨੇ ਛਾਤੀ ਨਾਲ ਲਾ ਕੇ ਆਖਿਆ ਸੀ, ਬਿਧੀ ਚੰਦ ਸ਼ੀਨਾ, ਗੁਰੂ ਕਾ ਸੀਨਾ। ਦੇਖੋ, ਸਰੀਰ ਵਿੱਚ ਸਭ ਤੋਂ ਜੇ ਆਪਾਂ ਕੀਮਤੀ ਔਰਗਨ ਦੇਖੀਏ ਤਾਂ ਦਿਲ ਹੈ ਜੋ ਸੀਨੇ ਵਿੱਚ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਬਿਧੀ ਚੰਦ ਨੂੰ ਆਪਣਾ ਦਿਲ ਆਖਿਆ, ਬੜੀਆਂ ਬਖਸ਼ਿਸ਼ਾਂ ਕੀਤੀਆਂ ਨੇ ਜਿਨ੍ਹਾਂ ਦੇ ਨਾਲ ਇਤਿਹਾਸ ਭਰਿਆ ਪਿਆ ਹੈ। ਜੇ ਬਖਸ਼ਿਸ਼ਾਂ ਵੱਲ ਧਿਆਨ ਦੇਈਏ, ਕਾਵਿ ਰਚਨਾ ਵੱਲ ਧਿਆਨ ਦੇਈਏ, ਤਾਂ ਸਭ ਤੋਂ ਵੱਧ ਕੇ ਬਖਸ਼ਿਸ਼ਾਂ ਗੁਰ ਇਤਿਹਾਸ ਵਿੱਚ ਬਾਬਾ ਬੁੱਢਾ ਜੀ ਅਤੇ ਬਾਬਾ ਬਿਧੀ ਚੰਦ ਨੂੰ ਮਿਲੀਆਂ ਨੇ। ਵੈਸੇ ਗੁਰੂ ਕੇ ਸਾਰੇ ਹੀ ਸਿੱਖ ਉਹ ਨਦੀਆਂ ਨੇ ਜਿਹੜੇ ਗੁਰੂ ਰੂਪ ਸਾਗਰ ਵਿੱਚ ਮਿਲ ਗਏ, ਗੁਰਾਂ ਦਾ ਰੂਪ ਹੋ ਗਏ। ਜੇ ਵਰਾਂ ਦੀ ਵਰਖਾ ਵੇਖੀਏ, ਵਰਾਂ ਦੀ ਝੜੀ ਵੇਖੀਏ, ਤਾਂ ਜਿੰਨੀ ਬਾਬਾ ਬਿਧੀ ਚੰਦ ਦੀ ਸ਼ਾਨ ਵਿੱਚ ਗੁਰ ਇਤਿਹਾਸ ਅੰਦਰ ਆਉਂਦੀ ਹੈ, ਕਿਸੇ ਨੂੰ ਐਸੇ ਵਰ ਨਹੀਂ ਮਿਲੇ। ਇੱਥੋਂ ਤੱਕ ਵਰ ਦੇ ਦਿੱਤਾ ਗੁਰਾਂ ਨੇ ਤੇਰੇ ਅਤੇ ਮੇਰੇ ਦਰਮਿਆਨ। ਬਾਬਾ ਬਿਧੀ ਚੰਦ ਜੀ, ਫਾਸਲਾ ਨਹੀਂ, ਫਰਕ ਨਹੀਂ, ਜਿਹੜਾ ਤੈਨੂੰ ਮੇਥੋਂ ਜੁਦਾ ਜਾਣੇਗਾ ਉਹਨੂੰ ਸਿੱਖੀ ਪ੍ਰਾਪਤ ਨਹੀਂ ਹੋਵੇਗੀ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣਹੋ ਮਾਨਸ ਦੇਹਾ, ਨਾਨਕ ਏਕ ਜੋਤ ਦੋਏ ਮੂਰਤੀ ਸ਼ਬਦ ਮਿਲਾਵਾ ਹੋਏ। ਗੁਰੂ ਪਿਆਰਿਆਂ ਨੂੰ ਆਪਣਾ ਰੂਪ ਬਣਾ ਲੈਂਦਾ ਹੈ। ਇੱਕ ਗਾਥਾ ਸਭ ਤੋਂ ਵੱਧ ਕੇ ਉਹਨਾਂ ਦੇ ਜੀਵਨ ਵਿੱਚ ਪ੍ਰਚਲਿਤ ਹੈ, ਜਦੋਂ ਸ਼ਾਹਜਹਾਨ ਪਾਸੋਂ ਘੋੜੇ ਕੱਢ ਕੇ ਲਿਆਉਂਦੇ ਨੇ। ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਸਿੱਖੀ ਦਾ ਫਲਸਫਾ ਮੀਰੀ ਪੀਰੀ ਦਾ ਪ੍ਰਗਟ ਹੋਇਆ। ਹਰਿਮੰਦਰ ਸਾਹਿਬ ਦੇ ਚਰਨਾਂ 'ਚ ਅਕਾਲ ਤਖਤ ਸਾਜਿਆ, ਭਗਤੀ ਅਤੇ ਸ਼ਕਤੀ ਇਕੱਠੀ ਹੋਈ। ਰਾਜਨ ਜੋਗ ਕਰਹਾਂ, ਰਾਜੇ ਜੋਗੀ ਬਣਾਇਆ ਸਿੱਖਾਂ ਨੂੰ ਮਹਾਰਾਜ ਨੇ, ਰਾਜਸੀ ਪੱਖ ਵੀ ਅਤੇ ਰੱਬ ਨਾਲ ਜੋੜ ਵੀ ਆਵੇ। ਸਿੱਖ ਫਕੀਰ ਵੀ ਹੈ, ਸਿੱਖ ਰਾਜਾ ਵੀ ਹੈ। ਹੁਣ ਜਦੋਂ ਭਗਤੀ ਅਤੇ ਸ਼ਕਤੀ ਪ੍ਰਗਟ ਹੋ ਗਈ, ਸ਼ਾਹਜਹਾਨ ਦਿੱਲੀ ਪੱਤ ਜਹਾਂਗੀਰ ਤੋਂ ਬਾਅਦ ਰਾਜਾ ਬਣਦਾ ਹੈ। ਸਿੱਖਾਂ ਨੇ ਦਸਵੰਧ ਕੱਢਿਆ, ਬੜਾ ਇਹ ਮੁੱਖ ਅੰਸ਼ ਹੈ ਸਿੱਖ ਜਗਤ ਦਾ, ਦਸਵੰਧ ਕੱਢਣਾ। ਸਾਨੂੰ ਇਹ ਹੁਕਮ ਹੈ ਗੁਰੂ ਨਾਨਕ ਸਾਹਿਬ ਦਾ, ਕਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹਾ ਪਛਾਣੈ ਸੇ। ਕਿਰਤ ਕਰ, ਕਿਰਤ ਵਿੱਚ ਨਾਮ ਚਾਹੀਦਾ ਹੈ, ਨਾਮ ਜ਼ਰੂਰ ਜਪਣਾ ਹੈ। ਇਕੱਲੀ ਕਿਰਤ ਸੁੱਖ ਨਹੀਂ ਦਿੰਦੀ। ਪੜ੍ਹੇ ਲਿਖੇ ਤੁਸੀਂ ਲੋਕ ਬੈਠੇ ਹੋ, ਤੁਹਾਡੇ ਬੱਚਿਆਂ ਨੂੰ ਵੀ ਪਤਾ, ਮਾਈਕਲ ਜੈਕਸਨ ਮਟੀਰੀਅਲਿਸਟਿਕ ਵਰਲਡ ਵਿੱਚ ਬੜਾ ਅੱਗੇ ਸੀ, ਬੜਾ ਪੈਸਾ ਸੀ, ਕਿਰਤ ਤਾਂ ਉਹ ਵੀ ਕਰਦਾ ਸੀ, ਗਾਉਣਾ ਉਹਦੀ ਕਿਰਤ ਹੈ। ਸ਼ਾਇਦ ਜਿੰਨੇ ਇਕੱਠ ਉਹਦੇ ਹੋਏ ਨੇ ਸਰੂਹੇ ਜ਼ਮੀਨ 'ਤੇ, ਕਿਸੇ ਦੇ ਇਕੱਠ ਨਹੀਂ ਹੋਏ ਏਡੇ। ਬਿਲੇਨੀਅਰ ਬੰਦਾ, 50 ਵਰਿਆਂ ਦੀ ਉਮਰ ਸੀ ਅਤੇ ਦਾਅਵਾ ਕਰਦਾ ਸੀ ਵੀ ਮੇਰੇ ਕੋਲ 15 ਫਿਜੀਸ਼ੀਅਨ ਡਾਕਟਰ ਨਾਲ ਰਹਿੰਦੇ ਨੇ, 150 ਸਾਲ ਨਹੀਂ ਮਰਦਾ ਮੈਂ। ਡਿਪਰੈਸਡ ਹੋ ਕੇ ਆਤਮ ਹੱਤਿਆ ਕਰ ਗਿਆ। ਮਤਲਬ ਮਟੀਰੀਅਲ ਨੇ ਸੁੱਖ ਨਹੀਂ ਦਿੱਤਾ, ਕਿਰਤ ਸੀ, ਰੱਬ ਦਾ ਨਾਮ ਨਹੀਂ, ਸੁੱਖ ਨਾਮ ਵਿੱਚ ਹੈ। ਪੈਸੇ ਨਾਲ ਮਟੀਰੀਅਲ ਬਾਏ ਕਰ ਸਕਦੇ ਹੋ, ਸੁੱਖ ਨਹੀਂ ਮਿਲਦਾ। ਜੇ ਪੈਸੇ ਵਿੱਚ ਸੁੱਖ ਹੁੰਦਾ, ਕੈਨੇਡਾ, ਅਮੈਰੀਕਾ, ਯੂਰਪ ਸਭ ਤੋਂ ਵੱਧ ਕੇ ਪੈਸਾ ਹੈ, ਕਰੰਸੀ ਬੜੀ ਸਟਰੋਂਗ ਹੈ, ਕੋਈ ਭੁੱਖਾ ਨਹੀਂ ਮਰਦਾ, ਲੋਕ ਮਹਿਲਾਂ 'ਚ ਰਹਿੰਦੇ ਨੇ, 10 'ਚੋਂ 7 ਬੰਦੇ ਡਿਪਰੈਸ਼ਨ ਵਿੱਚ ਨੇ, ਇੱਦਾਂ ਹੀ ਮਰ ਮੁਰ ਜਾਂਦੇ ਚਿੰਤਾ ਨਾਲ। ਕਾਰਨ ਕੀ ਹੈ? ਮਟੀਰੀਅਲ ਹੈ, ਰੱਬ ਲਈ ਵਕਤ ਨਹੀਂ। ਜਿਨ੍ਹਾਂ ਕੋਲ ਰੱਬ ਲਈ ਵਕਤ ਹੈ ਉਹ ਕੁੱਲੀ ਵਿੱਚ ਵੀ ਖੁਸ਼ ਨੇ, ਅਤੇ ਜਿਹੜੇ ਰੱਬ ਨੂੰ ਭੁੱਲਦੇ ਨੇ ਉਹ ਚੰਗੀਆਂ ਕਾਰਾਂ ਅਤੇ ਮਹਿਲਾਂ ਵਿੱਚ ਵੀ ਖੁਸ਼ ਨਹੀਂ ਰਹਿੰਦੇ। ਤੋ ਸਾਡੀ ਕਿਰਤ ਸਫਲੀ ਰਹੇ, ਸਿੱਖ ਕੀ ਕਰਦੇ ਸੀ? ਦਸਵਾਂ ਹਿੱਸਾ ਗੁਰੂ ਘਰ ਸਮਰਪਿਤ ਕਰ ਦੇਣਾ, ਵੀ ਚਲੋ ਲੰਗਰਾਂ ਵਿੱਚ ਲੋੜਵੰਦ ਲੋਕ ਜਲ ਪਾਣੀ ਛਕਣ, ਅਤੇ ਦੁਆ ਕਰਨ ਸਾਡੀ ਕਿਰਤ ਸਫਲੀ ਹੋਵੇ। ਤਾਂ ਮਹਾਰਾਜ ਕਹਿੰਦੇ ਨੇ ਨਾਮ ਜਪਣਾ ਹੈ, ਕਿਰਤ ਕਰਨੀ ਹੈ, ਵੰਡ ਛਕਣਾ ਹੈ, ਗਰੀਬ ਗੁਰਬੇ 'ਤੇ ਦਇਆ ਕਰਨੀ ਹੈ, ਨੰਗੇ ਨੂੰ ਵਸਤਰ ਦੇ ਦਿਓ, ਭੁੱਖੇ ਨੂੰ ਭੋਜਨ ਛਕਾ ਦਿਓ, ਗੁਰੂ ਘਰ ਦਸਵੰਧ ਕੱਢੋ। ਮਨ ਤਨ ਅਰਪਿਆ ਬਹੁਤ ਮਨ ਸਰਧਿਆ, ਗੁਰ ਸੇਵਕ ਭਾਏ ਮਿਲਾਏ। ਗੁਰੂ ਉਹਨਾਂ ਨੂੰ ਚਰਨਾਂ ਵਿੱਚ ਜਗ੍ਹਾ ਦਿੰਦਾ ਹੈ ਜਿਹੜੇ ਮਨ ਤਨ ਧਨ ਸਮਰਪਿਤ ਕਰ ਦਿੰਦੇ ਨੇ। ਇੱਥੇ ਦਮਦਮੀ ਟਕਸਾਲ ਦੇ ਸਥਾਨ 'ਤੇ ਗੁਰਦੁਆਰਿਆਂ ਦੀ ਨਵੀਂ ਇਮਾਰਤ ਉਸਾਰੀ ਜਾ ਰਹੀ ਹੈ। तो जिथों तक भी तुहाडा जोर पैंदा है गुरु दे हुकम विच दसवंध जरूर कढ़ो। किधरे भी धर्म की जिथे बात है, क्योंकि गुरद्वारे सिखी नूं प्रफुल्लत करन दा केंद्र ने। कई कह दिंदे इन्ने गुरद्वारे की करने ने, आखे जी पिंड च अठ गुरद्वारे ने, असीं फैसला लिया भी एक ही करना है। हुण ओ एक चर्च तों असी असी चर्च बना रहे ने पिंडां च क्रिश्चन, ते तुसीं बंद करी जाओ गुरद्वारे। आखे जी उत्थे सेवा जिहड़ी है बड़ी करनी मुश्किल है, नजायज़ खर्चे रोक लईए, नशे पत्ते तो बच जाइए, तो इन्नी औखी भी नहीं है गुरधामां की सेवा करनी। ये कादे लई ने गुरद्वारे बहुते? गुरु द्वारा होए सोझी पाए सी सिखी प्रफुल्लत रवे। घरां च प्रचार नहीं हुंदा, गुआंढियां नहीं बनती हुंदी साडी। जे घरे तुसीं कोई प्रचार प्रसार करना है, किसे कबीले नाल तुहाडी लगदी है, कोई तुहाडा शरीका है, वह नहीं आउंदे। गुरु घर सांझी जगह है सिखी नूं प्रफुल्लत करन लई। तो गुरां दे हुकम विच सेवा कढ़िया करो। करोड़ी मल ने दसवंध कढ़िया है, 2 अरबी घोड़े दिलबाग गुलबाग गुरु हरगोबिंद साहिब सच्चे पातशाह लई लैके चल पिया संगतां समेत। इतिहास विच जिक्र आउंदा है भी लाहौर दे विच मुगल हाकम है अनेतुल्ला खां, शाहजहान दा करिंदा है। इहदे जिहड़े सिपाही ने सौंदे खां दरोगे हुणी, इन्हां रल मिल के ये घोड़े खो लए। ਵੀ ਕਿਹੜੇ ਪਾਤਸ਼ਾਹ ਲਈ ਘੋੜੇ ਲੈ ਕੇ ਚੱਲੇ ਹੋ? ਸੱਚਾ ਪਾਤਸ਼ਾਹ ਤੇ ਸ਼ਾਹਜਹਾਨ ਹੈ। ਤੇ ਗੁਰਦੇਵ ਉਸ ਵਕਤ ਧੌਲੇ ਕਾਂਗੜ ਜਬ ਗਏ ਜੋਧ ਸ਼ਾਹ ਸਰਦਾਰ। ਧੌਲੇ ਕਾਂਗੜ ਪਿੰਡ ਜੋਧ ਸ਼ਾਹ ਗੁਰਾਂ ਦਾ ਸਿੱਖ ਸੇਵਕ ਸੀ, ਉਹਦੇ ਪਿੰਡ ਸੱਜੇ ਹੋਏ ਸਨ। ਕਰੋੜੀ ਮੱਲ ਸਿੱਖਾਂ ਸਮੇਤ ਆ ਕੇ ਗੁਰਾਂ ਨੂੰ ਬੇਨਤੀ ਕਰਦਾ ਹੈ, ਮਹਾਰਾਜ ਮੈਂ ਦਸਵੰਧ ਕੱਢਿਆ ਸੀ ਤੁਹਾਡੇ ਲਈ, ਘੋੜੇ ਮੈਂ ਖਰੀਦੇ ਸਨ, ਲਾਹੌਰ ਦੇ ਦਰਬਾਰੀਆਂ ਨੇ ਘੋੜੇ ਖੋਹ ਲਏ ਨੇ, ਗੁਰੂ ਘਰ ਦਾ ਹੱਕ ਮਾਰਿਆ ਹੈ। ਮਹਾਰਾਜ ਕਹਿੰਦੇ ਕਰੋੜੀ ਮੱਲ ਤੇਰੇ ਵੱਲੋਂ ਦਸਵੰਧ ਆ ਗਿਆ, ਜੇ ਦਿੱਲੀ ਪੱਤ ਦੇ ਦਰਬਾਰੀਆਂ ਘੋੜੇ ਖੋਏ ਨੇ ਤੇ ਘੋੜੇ ਮੈਂ ਲੈਣੇ ਜਾਣਦਾ ਹਾਂ। ਇਹਨਾਂ ਮੁਰਦਾਰ ਖਾਧਾ ਹੈ, ਦੂਜੇ ਦਾ ਹੱਕ ਮਾਰਿਆ ਹੈ। ਇਹ ਮੁਸਲਮਾਨ ਨੇ, ਕੋਈ ਵੀ ਧਰਮੇ ਦੀ ਆਗਿਆ ਨਹੀਂ ਦਿੰਦਾ। ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਜਿੰਨੀ ਮਰਜ਼ੀ ਤੁਸੀਂ ਭਗਤੀ ਕਰ ਲਓ, ਨਾਮ ਜਪ ਲਓ, ਜੇ ਕਿਸੇ ਦਾ ਹੱਕ ਖਾਂਦੇ ਹੋ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਿਸੇ ਵੀ ਗੁਰੂ ਪੀਰ ਨੇ ਦਰਗਾਹ ਵਿੱਚ ਤੁਹਾਡੀ ਖਲਾਸੀ ਨਹੀਂ ਕਰਾਉਣੀ, ਸਿਫਾਰਿਸ਼ ਨਹੀਂ ਕਰੇਗਾ ਕੋਈ ਗੁਰੂ ਪੀਰ। ਦਸਾਂ ਨੌਵਾਂ ਦੀ ਕਿਰਤ ਕਰੋ, ਛਕੋ ਛਕਾਓ, ਪਰ ਜਦੋਂ ਕਿਸੇ ਦਾ ਹੱਕ ਮਾਰਦੇ ਹੋ, ਗੁਰਦੇਵ ਕਹਿੰਦੇ ਨੇ ਹਾਮੀ ਤੁਹਾਡੀ ਨਹੀਂ ਭਰਾਂਗੇ। ਇਹ ਸਿਧਾਂਤ ਹੈ ਤਕਰੀਬਨ ਹਰ ਧਰਮ ਦਾ। ਗੁਰਦੇਵ ਸਭਾ ਦੇ ਵਿੱਚ ਗਰਜੇ ਨੇ, ਸੁਨ ਗੁਰ ਸਭਾ ਵੀਚ ਪੁਨ ਕਹਾ, ਹੈ ਕੋ ਸਿੱਖ ਜਾਏ ਜੋ ਤਹਾਂ। ਉੱਠੋ ਕੋਈ ਸਿੱਖ ਲਾਹੌਰ ਦੇ ਕਿਲੇ ਵਿੱਚ ਜਾਵੇ ਅਤੇ ਘੋੜੇ ਕੱਢ ਕੇ ਲੈ ਆਵੇ, ਪਰ ਇੰਨਾ ਖਿਆਲ ਰੱਖਣਾ ਹੈ ਲਹੂ ਨਹੀਂ ਵਹਾਉਣਾ, ਪਹਿਲ ਨਹੀਂ ਕਰਨੀ। ਜੇ ਦੁਸ਼ਮਣ ਪਹਿਲ ਕਰਦਾ ਹੈ ਤਾਂ ਫਿਰ ਪਿੱਛੇ ਨਹੀਂ ਹਟਣਾ। ਜੇ ਆਪਾਂ ਪਹਿਲ ਕਰਾਂਗੇ ਲੋਕ ਆਖਣਗੇ ਘੋੜਿਆਂ ਬਦਲੇ ਜੰਗ ਮਚਾ ਛੱਡਿਆ ਜੇ, ਅਤੇ ਜਿਹੜਾ ਘੋੜੇ ਕੱਢ ਕੇ ਲਿਆਵੇਗਾ, ਸਤਿਗੁਰ ਕੈ ਵਸ ਚਾਰ ਪਦਾਰਥ, ਗੁਰੂ ਚੌਹਾਂ ਪਦਾਰਥਾਂ ਦਾ ਮਾਲਕ ਹੈ, ਝੋਲੀਆਂ ਭਰ ਦੇਵੇਗਾ। ਮਨ ਦੀ ਝੋਲੀ ਵੀ ਭਰੇਗਾ ਨਾਮ ਨਾਲ, ਤਨ ਦੀ ਝੋਲੀ ਪਦਾਰਥਾਂ ਨਾਲ ਭਰ ਦੇਵੇਗਾ, ਧਰਮ ਅਰਥ ਕਾਮ ਮੁੱਖ ਬਖਸ਼ ਦੇਵੇਗਾ। ਕਿਰਤਾਰਥ ਕਰਾਂਗਾ, ਇਹ ਸੇਵਾ ਲੁੱਟੋ ਜਿਹਨੇ ਲੁੱਟਣੀ ਹੈ। ਗੁਰ ਸੇਵਾ ਤੇ ਲਹਿ ਪਦਾਰਥ, ਹਿਰਦੈ ਨਾਮ ਸਦਾ, ਕਿਰਤਾਰਥ ਸੇਵਾ ਵਿੱਚੋਂ ਸਭ ਕੁਝ ਮਿਲਦਾ ਹੈ। ਸੁਨ ਗੁਰ ਬੈਨ, ਔਰ ਚੁੱਪ ਰਹੇ ਬਿਧੀ ਚੰਦ ਉੱਠ ਗੁਰ ਪਦ ਗਹੇ ਪੰਥ ਪ੍ਰਕਾਸ਼ ਵਿੱਚ ਜ਼ਿਕਰ ਹੈ। ਦਰਬਾਰ ਸੱਜਿਆ ਸੀ, ਗਾਂਡੀਵ ਸੂਰੇ ਬੈਠੇ ਸਨ, ਕੋਈ ਨਹੀਂ ਉੱਠਿਆ। ਬਾਬਾ ਬਿਧੀ ਚੰਦ ਜੀ ਉੱਠ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਪਕੜਦੇ ਨੇ। ਕਹਿ ਹੋ ਕਿਰਪਾ ਜੇ ਰਾਵਰ ਪਾਵੈ, ਗਿਰ ਕਉ ਮਸ਼ਕ ਉਠਾਏ ਲਿਆਵੈ। ਤੁਹਾਡੀ ਕਿਰਪਾ ਹੋਵੇ ਘੋੜੇ 'ਤੇ ਕਿ ਸੁਮੇਰ ਪਰਬਤ ਉਠਾ ਕੇ ਲੈ ਆਵਾਂ। ਮੇਰੇ 'ਤੇ ਨਦਰੇ ਨਿਆਮਤ ਕਰੋ, ਇਹ ਸੇਵਾ ਮੈਂ ਕਰਾਂਗਾ। ਹੁਣ ਵਿਧੀਏ ਭਾਖਿਓ ਕਰ ਜੋਰੇ ਕਹਾਂ, ਸ਼ਾਹ ਕੇ ਇਹ ਜੁਗ ਘੋਰੇ, ਜੇ ਸਹਾਇਤਾ ਰਾਵਰ ਪਾਉਂ, ਰਾਵ ਮਗਵਾ ਕੇ ਅਸਵ ਲਿਆਉਂ। ਮਹਾਰਾਜ ਤੁਹਾਡੀ ਕਿਰਪਾ ਹੋ ਜਾਵੇ, ਸ਼ਾਹ ਜਹਾਨ ਕੀ ਹੈ, ਇਹਦੇ ਘੋੜੇ ਕੀ ਨੇ, ਮੈਂ ਇੰਦਰ ਦੇ ਘੋੜੇ ਵੀ ਖੋਹ ਕੇ ਲੈ ਆਵਾਂ। ਇਹ ਭਰੋਸਾ ਹੈ ਆਪਣੇ ਗੁਰੂ 'ਤੇ, ਸਤਿਗੁਰ ਮੇਰਾ ਤਾਣ ਨਤਾਣ ਮਾ, ਗੁਰੂ ਇਜ਼ ਪਾਵਰ ਆਫ ਪਾਵਰਲੈਸ, ਜਿਨ੍ਹਾਂ ਦੇ ਪੱਲੇ ਕੁਝ ਨਹੀਂ ਹੈ, ਗੁਰੂ ਥਾਪੜਾ ਦੇ ਦੇਵੇ ਅਤੇ ਉਹਨਾਂ ਦੀ ਅਜ਼ਮਤ ਸੁਮੇਰ ਪਰਬਤ ਵਰਗੀ ਹੋ ਜਾਂਦੀ ਹੈ, ਕਿਣਕਿਆਂ ਨੂੰ ਪਹਾੜ ਬਣਾ ਦਿੰਦਾ ਹੈ। ਸੁਣ ਖੁਸ਼ ਹੈ ਗੁਰ ਆਗਿਆ ਦੀਨੀ, ਜਾ ਲਾਹੌਰ ਇਨ ਇਹ ਬਿਦਕੀਨੀ, ਜਾਓ ਬਾਬਾ ਬਿਧੀ ਚੰਦ ਜੀ ਲਾਹੌਰ ਨੂੰ, ਤੁਹਾਡੇ 'ਤੇ ਸਾਡੀ ਕਿਰਪਾ ਹੈ, ਕੋਈ ਨਾ ਕੋਈ ਬਿਧ ਤੁਸੀਂ ਬਣਾ ਹੀ ਲੈਣੀ ਹੈ। ਇਤਿਹਾਸ ਵਿੱਚ ਜ਼ਿਕਰ ਹੈ, ਉਤਰਿਓ ਜੀਵਨ ਖਾਤੀ ਸਿੱਖ ਕੇ, ਜੀਵਨ ਨਾਮੇ ਖੱਤਰੀ ਸੀ ਗੁਰਾਂ ਦਾ ਸਿੱਖ, ਉਹਦੇ ਕੋਲ ਚਲੇ ਗਏ, ਉਹਨੂੰ ਆਖਿਆ ਵੀ ਮੈਨੂੰ ਚੰਗੀ ਦਾਤਰੀ ਦੇ, ਰੰਬੀ ਦੇ, ਪੱਲੀ ਦੇ, ਪੁਰਾਣਾ ਜਿਹਾ ਲਿਬਾਸ ਪਾ ਲਿਆ, ਦਾਤਰੀ ਰੰਬੀ ਲੈ ਲਈ, ਰਾਵੀ ਦਰਿਆ ਦੇ ਕੰਢੇ ਜਿਹੜੀ ਨਵੀਂ ਨਵੀਂ ਪੁੰਗਰੀ ਘਾਹ ਸੀ ਨਾ, ਉਹਨੂੰ ਕੱਟਦੇ ਨੇ ਅਤੇ ਕਿਲੇ ਦੇ ਸਾਵੇਂ ਜਿੱਥੇ ਮੰਡੀ ਲੱਗਦੀ ਹੈ ਘਾਹ ਵੇਚਣ ਲਈ ਜਾਂਦੇ ਨੇ। ਸੌਂਦੇ ਖਾਂ ਦਰੋਗਾ ਜਦੋਂ ਘਾਹ ਵੇਂਹਦਾ ਆਏ ਨਾ, ਫਿਰ ਤੁਰ ਕੇ ਉਹਨੂੰ ਇਸ ਘਸਿਆਰੇ ਦਾ ਘਾਹ ਪਸੰਦ ਆ ਗਿਆ। ਨੀਤ ਦਰੋਗਾ ਖੁਸ਼ ਹਵੈ ਲੇਵੈ, ਉਨਹੀ ਘੋਰਨ ਕੋ ਵਹਿ ਦੇਵੈ। ਦਰੋਗਾ ਘਾਹ ਖਰੀਦ ਕੇ ਘੋੜਿਆਂ ਨੂੰ ਪਾ ਦਿੰਦਾ ਹੈ, ਘੋੜੇ ਵੀ ਚਾਹੇ ਬੇਜ਼ੁਬਾਨੇ ਨੇ, ਕੁਝ ਨਾ ਕੁਝ ਸਮਝ ਤਾਂ ਆਉਂਦੀ ਹੈ, ਕੁੱਤਿਆਂ ਨੂੰ ਵੀ ਸਮਝ ਹੁੰਦੀ ਹੈ ਕੁਝ ਨਾ ਕੁਝ, ਰੰਚਕ ਮਾਤਰ ਜਿੰਨੀ ਕੁ ਆਈ ਕਿਊ ਹੈ, ਚੇਤਨ ਸੱਤਾ ਹੈ। ਇਤਿਹਾਸ 'ਚ ਜ਼ਿਕਰ ਹੈ ਵੀ ਜਦੋਂ ਤੋਂ ਬਾਦਸ਼ਾਹ ਸ਼ਾਹਜਹਾਨ ਦੇ ਕਰਿੰਦਿਆਂ ਘੋੜੇ ਖੋਏ ਸੀ ਅਤੇ ਇਹ ਘਾਹ ਫਾਕਾ ਬਹੁਤਾ ਨਹੀਂ ਸੀ ਖਾਂਦੇ। ਜਿੱਦਣ ਦਾ ਬਾਬਾ ਬਿਧੀ ਚੰਦ ਘਾਹ ਖੋਦ ਕੇ ਲਿਆਉਂਦਾ ਹੈ ਅਤੇ ਘਾਹ ਖਾਣ ਲੱਗ ਪਏ। ਇੱਕ ਦਿਨ ਬਾਬਾ ਬਿਧੀ ਚੰਦ ਜੀ ਨਾਗਾ ਪਾ ਗਏ, ਘਾਹ ਲੈ ਕੇ ਹੀ ਨਾ ਆਏ। ਸੌਂਦੇ ਖਾਂ ਨੂੰ ਕਿਧਰੋਂ ਹੋਰ ਘਾਹ ਖਰੀਦਣਾ ਪਿਆ, ਜਦੋਂ ਘੋੜਿਆਂ ਅੱਗੇ ਪਾਇਆ ਅਤੇ ਉਹਨਾਂ ਘਾਹ ਨਾ ਖਾਧਾ। ਅਗਲੇ ਦਿਨ ਬਾਬਾ ਬਿਧੀ ਚੰਦ ਨੂੰ ਲੱਭਦਾ ਹੈ, ਲੱਭ ਕੇ ਘਾਹ ਖਰੀਦਦਾ ਹੈ ਅਤੇ ਕਹਿੰਦਾ ਤੂੰ ਮੇਰੇ ਨਾਲ ਚੱਲ, ਤੂੰ ਘੋੜਿਆਂ ਦੀ ਸੇਵਾ ਕਰਿਆ ਕਰ, ਪਾਤਸ਼ਾਹ ਖੁਸ਼ ਹੋ ਗਿਆ ਅਤੇ ਤੈਨੂੰ ਇਨਾਮ ਦੇਵੇਗਾ, ਕੀ ਕਮਾਉਣਾ ਹੈ, ਟਕਾ ਦੋ ਟਕੇ ਰੋਜ਼ ਦੇ। ਬਾਬਾ ਬਿਧੀ ਚੰਦ ਕਹਿੰਦੇ ਠੀਕ ਹੈ, ਘੋੜਿਆਂ ਦੀ ਸੇਵਾ ਵਿੱਚ ਰੱਖ ਲਿਆ। ਸੌਂਦੇ ਖਾਂ ਦਰੋਗੇ ਨੇ ਵੇਂਹਦਿਆਂ ਵੇਂਹਦਿਆਂ ਘੋੜੇ ਜਿਹੜੇ ਨੇ ਹੱਟੇ ਕੱਟੇ ਹੋ ਗਏ। ਹੁਣ ਬਾਬਾ ਬਿਧੀ ਚੰਦ ਨੀਤੀਵਾਨ ਹੈ, ਖੰਗਰ ਇੱਕ ਨਿਤ ਘਾਹ ਸਮੈਂ, ਰਾਖੇ ਲਿਆਏ ਲੁਕਾਏ। ਜਦੋਂ ਘਾਹ ਦੀ ਪੰਡ ਕਿਲੇ ਵਿੱਚ ਲਿਆਉਂਦਾ ਹੈ ਅਤੇ ਇੱਕ ਵੱਡਾ ਖੰਗਰ ਵੱਡਾ ਪੱਥਰ ਪੰਡ ਵਿੱਚ ਲੈ ਆਉਂਦਾ ਬੰਨ ਕੇ, ਅਤੇ ਰੋਜ਼ ਕਿਲੇ ਦੀ ਕੰਧ 'ਤੇ ਚੜ੍ਹ ਕੇ ਅਤੇ ਰਾਵੀ ਦਰਿਆ ਵਿੱਚ ਪੱਥਰ ਸੁੱਟਦਾ ਹੈ। ਦੋ ਚਾਰ ਦਿਨ ਜਾਗ ਖੁੱਲ੍ਹੀ ਸਿਪਾਹੀਆਂ ਦੀ, ਕੋਈ ਮਸ਼ਕਸ਼ ਹੋਵੇਗਾ। ਕੁਝ ਦਿਨਾਂ ਬਾਅਦ ਇਹਨਾਂ ਧਿਆਨ ਦੇਣਾ ਛੱਡ ਦਿੱਤਾ ਵੀ ਇਹ ਤਾਂ ਰੋਜ਼ ਦੀ ਗੱਲ ਹੈ। ਕਹਿੰਦੇ ਜਦੋਂ ਡੀਲ ਡੋਲ ਘੋੜਿਆਂ ਦਾ ਡਿੱਠਾ ਹੈ, ਸ਼ਾਹਜਹਾਨ ਨੇ ਖੇੜੇ ਵਿੱਚ ਆਇਆ, ਸੌਂਦੇ ਖਾਂ ਦਰੋਗੇ ਨੂੰ ਕਹਿੰਦਾ ਹੈ ਮੇਰੀ ਮਜਲਿਸ ਵਿੱਚ ਉਸ ਕਰਿੰਦੇ ਨੂੰ ਲੈ ਕੇ ਆਓ ਜਿਹਨੇ ਘੋੜਿਆਂ ਦੀ ਦੇਖਭਾਲ ਕੀਤੀ ਹੈ, ਮੈਂ ਇਨਾਮ ਦੇਵਾਂਗਾ। ਬਾਬਾ ਬਿਧੀ ਚੰਦ ਰਾਜ ਦਰਬਾਰ ਵਿੱਚ ਪੇਸ਼ ਕੀਤੇ ਗਏ। ਕਹਿੰਦੇ ਬੜਾ ਭਾਰੀ ਇਨਾਮ ਬਾਬਾ ਬਿਧੀ ਚੰਦ ਨੂੰ ਦਿੱਤਾ ਸ਼ਾਹਜਹਾਨ ਨੇ। ਉਹ ਯਾਰੀ ਸੀ ਹੁਣ ਨਾਲ ਦੇ ਘਾਈਆਂ ਨਾਲ, ਤਬੇਲੇ ਵਿਚਲੇ ਕਰਿੰਦਿਆਂ ਨਾਲ। ਉਹ ਕੱਛਾਂ ਵਜਾਉਣ ਲੱਗ ਪਏ ਵੀ ਬਾਬਾ ਜੀ ਤੁਹਾਨੂੰ ਇਨਾਮ ਮਿਲਿਆ ਹੈ ਅਤੇ ਕੋਈ ਨਾ ਕੋਈ ਆਪਾਂ ਵੀ ਮਜਲਿਸ ਸਜਾਈਏ, ਸਾਨੂੰ ਵੀ ਕਿਧਰੇ ਕੋਈ ਚੰਗਾ ਭੋਜਨ ਛਕਾ ਦਿਓ, ਮਹਿਫਲ ਲਗਾਈਏ। ਹੁਣ ਇਹ ਲੋਕ ਸ਼ਰਾਬ ਮਾਸ ਦੇ ਸ਼ੌਕੀਨ ਹੁੰਦੇ ਨੇ, ਬਾਬਾ ਬਿਧੀ ਚੰਦ ਜੀ ਕੋਲੋਂ ਮਾਇਆ ਲਈ ਸ਼ਰਾਬ ਅਤੇ ਮਾਸ ਲੈ ਆਏ। ਸਾਰੀ ਰਾਤ ਮਾਸ ਪੱਖਦੇ ਰਹੇ, ਸ਼ਰਾਬ ਬਹੁਤੀ ਪੀ ਲਈ, ਬੇਹੋਸ਼ੀ ਦੀ ਹਾਲਤ ਵਿੱਚ ਨੇ। ਬਾਬਾ ਬਿਧੀ ਚੰਦ ਨੇ ਵੇਖਿਆ ਵੀ ਸ਼ੁੱਧ ਬੁੱਧ ਨਹੀਂ ਰਹੀ, ਜਿੱਥੇ ਜਿੱਥੇ ਪਏ ਨੇ ਉੱਥੇ ਉੱਥੇ ਤਬੇਲੇ ਵਿਚਲੇ ਜਿਤਨੇ ਵੀ ਕਮਰੇ ਨੇ ਉਹਨਾਂ ਨੂੰ ਤਾਲੇ ਲਗਾ ਦਿੱਤੇ। ਗੁਲਬਾਗ ਅਤੇ ਦਿਲਬਾਗ 'ਚੋਂ ਇੱਕ ਘੋੜਾ ਖੋਲਿਆ ਹੈ, ਸਵਾ ਲੱਖ ਦਾ ਇੱਕ ਘੋੜਾ ਸੀ ਉਸ ਵਕਤ ਅਤੇ ਇਤਿਹਾਸ 'ਚ ਜ਼ਿਕਰ ਹੈ ਵੀ ਸੋਨੇ ਦੀ ਸਵਾ ਲੱਖ ਦੀ ਕਾਠੀ ਨਾਲ ਕੱਢ ਲਈ ਹੈ। ਕਹਿੰਦਾ ਇਹ ਵਿਆਜੂ ਲੈ ਕੇ ਚੱਲਿਆ। ਜਹਾਂਗੀਰ ਦੇ ਫਰਜ਼ੰਦ ਸ਼ਾਹਜਹਾਂ ਨੇ ਗੁਰੂ ਘਰ ਦਾ ਹੱਕ ਮਾਰਿਆ ਸੀ, ਆ ਨਾਲ ਬਣਦਾ ਵਿਆਜ ਵੀ ਲੈ ਕੇ ਜਾਵਾਂਗਾ। ਕਾਠੀ ਪਾ ਲਈ ਘੋੜੇ 'ਤੇ, ਹੀਰਿਆਂ ਜੜਤ ਰਾਜਿਆਂ ਦੇ ਸ਼ੌਂਕ ਹੁੰਦੇ ਨੇ, ਕਾਠੀ ਨੂੰ ਵੀ ਨਗੀਨਿਆਂ ਨਾਲ ਜੜਿਆ ਸੀ। ਤਾਲੇ ਲਾ ਕੇ, ਘੋੜਾ ਕੱਢ ਕੇ, ਕਾਠੀ ਪਾ ਕੇ ਪਹਿਲਾਂ ਘੋੜੇ ਨੂੰ ਨਮਸਕਾਰ ਕਰਦੇ ਨੇ ਹੱਥ ਜੋੜ ਕੇ ਵੀ ਤੂੰ ਸਵਾਰੀ ਗੁਰੂ ਹਰਗੋਬਿੰਦ ਸਾਹਿਬ ਦੀ ਹੈ, ਮੈਂ ਤਾਂ ਸੇਵਕ ਹਾਂ ਪਰ ਮੇਰੀ ਮਜਬੂਰੀ ਹੈ, ਹੁਣ ਸਵਾਰ ਮੈਨੂੰ ਹੋਣਾ ਪੈਣਾ ਹੈ। ਭਾਵਨਾ ਹੈ ਨਾ ਵੀ ਅਵਲ ਦਰਜੇ ਦਾ ਘੋੜਾ ਹੈ ਅਤੇ ਸਾਡੇ ਗੁਰਦੇਵ ਵੀ ਸਵਾਰੀ ਕਰਨ। ਇਹ ਤਾਂ ਅਸੀਂ ਅੱਜ ਕੱਲ੍ਹ ਤਰਕ ਕੁਤਰਕ ਵਿੱਚ ਪੈ ਗਏ, ਲੈ 2.5 ਲੱਖ ਦਾ ਰਮਾਲਾ ਕੀ ਕਰਨਾ ਸੀ, ਗੁਰੂ ਨੇ 500 ਰੁਪਈਏ ਵਾਲਾ ਹੀ ਚੜ੍ਹਾ ਦਿੰਦੇ। ਅਤੇ ਫਿਰ ਬੰਦਾ ਸੋਚਦਾ ਹੈ ਵੀ ਤੂੰ 1 ਲੱਖ ਰੁਪਈਏ ਦਾ ਪੈਂਟ ਕੋਟ ਕੀ ਕਰਨਾ ਸੀ, ਤੂੰ 10,000 ਵਾਲਾ ਪਾ ਲੈਂਦਾ। ਇੱਕ ਮਾਮੂਲੀ ਚਮ ਦੇ ਲਿਫਾਫੇ ਨੂੰ ਢੱਕਣ ਲਈ ਲੱਖਾਂ ਦੀ ਡਰੈਸ ਪਾ ਲਈ, ਅਤੇ ਜਿੱਥੇ ਖੁਦ ਖੁਦਾ ਤਖ਼ਤ 'ਤੇ ਬੈਠਾ ਕਹੂ ਹਰ ਸਮਾਨ ਨਹੀਂ ਰਾਜਾ, ਏ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਵਾਹਿਗੁਰੂ ਵਰਗਾ ਕਿਹੜਾ ਰਾਜਾ ਹੈ। ਅਤੇ ਵਾਹਿਗੁਰੂ ਦੀ ਬਾਣੀ ਵਾਹਿਗੁਰੂ ਦਾ ਹੀ ਰੂਪ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇ ਵਡਿਆਵਰ ਨਾ ਕੋਏ। ਮੈਂ ਨਹੀਂ ਕਹਿੰਦਾ ਵੀ 2.5 ਲੱਖ ਦਾ ਹੀ ਰਮਾਲਾ ਚੜਾਓ, ਜਿੰਨੀ ਤੇਰੀ ਹਸਤੀ ਹੈ ਉਨੀ ਤੂੰ ਸੇਵਾ ਕਰ ਦਿੰਦਾ, ਜਿੰਨਾ ਤੇਰਾ ਦਸਵੰਦ ਬਣਦਾ ਉਨਾ ਤੂੰ ਚੜ੍ਹਾ ਦਿੰਦਾ, ਜਿਹਦੀ ਕਮਾਈ ਥੋੜ੍ਹੀ ਹੈ ਉਹਦਾ 500 ਵਾਲਾ ਰਮਾਲਾ ਵੀ ਪ੍ਰਵਾਨ ਹੈ, ਜਿਹਦੀ ਕਮਾਈ ਬਹੁਤੀ ਹੈ ਉਹ 2.5 ਲੱਖ ਦਾ ਵੀ ਚੜ੍ਹਾ ਦਿੰਦਾ, ਪਰ ਢਿੱਡ ਪੀੜ ਉਹਨਾਂ ਦੇ ਹੁੰਦੀ ਹੈ ਜਿੰਨਾ ਕਦੇ ਚਵਾਨੀ ਮੱਥਾ ਨਹੀਂ ਟੇਕਿਆ ਗੁਰੂ ਘਰ। ਜੇ ਕਿਧਰੇ ਕੋਈ ਸੋਨੇ ਦਾ ਚੌਰ ਚੜ੍ਹਾ ਦੇਵੇ, ਸੋਨੇ ਦੀ ਘੜੀ ਚੜ੍ਹਾ ਦੇਵੇ, ਸੂਲ ਉੱਠਦਾ ਕਈਆਂ ਦੇ, ਓਹੋ ਏਡੀ ਮਹਿੰਗੀ ਘੜੀ ਚੜ੍ਹਾਤੀ, ਇਹ ਘੜੀਆਂ ਨੂੰ ਰੁਮਾਲਿਆਂ ਨੂੰ ਰੋਈ ਜਾਂਦਾ। ਇੱਥੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਦਾਂ ਦੇ ਸਿੱਖ ਨੇ ਮੇਰੇ ਲਈ ਸਿਰ ਭੇਟ ਕਰਦੇ ਨੇ। ਸਤਿਗੁਰ ਆਗੈ ਸੀਸ ਭੇਟ ਦਿਓ ਜੇ ਸਤਿਗੁਰ ਸੱਚੈ ਭਾਵੈ। ਖੈਰ ਬਾਬਾ ਬਿਧੀ ਚੰਦ ਚੜ੍ਹ ਗਿਆ ਘੋੜੇ 'ਤੇ, ਅੱਡੀ ਲਾਈ ਹੈ ਕਿਲ੍ਹੇ ਦੀ ਕੰਧ 'ਤੇ ਦੜਾਉਂਦਾ ਹੋਇਆ ਰਾਵੀ ਵਿੱਚ ਛਲਾਂਗ ਲਗਾ ਦਿੱਤੀ। ਹੁਣ ਮਾਮੂਲੀ ਗੱਲ ਹੈ, ਕੋਈ 30-35 ਫੁੱਟ 'ਤੇ ਕੰਧ ਉੱਚੀ ਹੋਵੇਗੀ ਰਾਵੀ ਤੋਂ। ਗੁਰਾਂ ਨੂੰ ਧਿਆ ਕੇ ਘੋੜੇ ਦੀ ਛਲਾਂਗ ਲਾਈ, ਮੰਜ਼ਲਾ ਮਾਰਦਾ ਹੋਇਆ ਲੈ ਦਿਲਬਾਗ ਤੁਰੰਗ ਧੌਲੇ ਕਾਂਗੜ ਗ੍ਰਾਮ ਆ ਅਰਪਿਓ ਗੁਰ ਹੈ ਉਮੰਗ। ਧੌਲੇ ਪਿੰਡ, ਧੌਲੇ ਕਾਂਗੜ ਗ੍ਰਾਮ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਰਬਾਰ ਸਜਾ ਕੇ ਬੈਠੇ ਨੇ ਅਤੇ ਬਾਬਾ ਬਿਧੀ ਚੰਦ ਸਾਹਮਣੇ ਆ ਗਿਆ ਹੈ। ਜਦੋਂ ਸਾਵੇਂ ਆਏ ਗੁਰੂ ਹਰਗੋਬਿੰਦ ਸਾਹਿਬ ਤਖ਼ਤ ਤੋਂ ਉੱਠੇ ਨੇ, ਜਿੱਦਾਂ ਅੱਜ ਗੁਰੂ ਗ੍ਰੰਥ ਸਾਹਿਬ ਬੈਠੇ ਇੱਦਾਂ ਗੁਰਾਂ ਦਾ ਆਸਣ ਲੱਗਾ, ਸੰਗਤ ਵਿੱਚੋਂ ਉੱਠੇ ਅਤੇ ਬਾਬਾ ਬਿਧੀ ਚੰਦ ਨੂੰ ਗਲਵੱਕੜੀ ਵਿੱਚ ਲੈ ਲਿਆ। ਬੜਾ ਸੁੰਦਰ ਲਿਖਿਆ ਇਤਿਹਾਸ ਵਿੱਚ, ਆਗੇ ਸਤਿਗੁਰ ਲਗੇ ਦੀਵਾਨ, ਸ਼ਬਦ ਰਬਾਬੀ ਕਰਤੇ ਗਾਨ। ਦੀਵਾਨ ਸੱਜਿਆ ਸੀ, ਦਿਖਿਓ ਦੂਰ ਤੇ ਸੰਗ ਤੁਰੰਗ, ਆਵਤ ਬਿਧੀ ਚੰਦ ਮੁਦ ਅੰਗ, ਕਮਲ ਬਲੋਚਨ ਜੁਗ ਬਿਗਸਾਏ, ਉੱਠ ਹੇਰ ਬੇਹੇਤ ਲੁਭਾਏ। ਕਮਲ ਵਰਗੇ ਨੇਤਰ ਫੈਲ ਗਏ, ਉੱਠ ਪਏ ਨੇ ਤਖ਼ਤ ਤੋਂ। ਗਲਵਕੜੀ ਵਿੱਚ ਲੈ ਕੇ ਪਹਿਲਾ ਬਚਨ ਇਹ ਆਖਿਆ ਹੈ, ਨਹੀਂ ਅਪਰਤੇ ਜੋਬਨ ਆਇਓ, ਗੁਰ ਪ੍ਰਭ ਹਿਤ ਸੋ ਕਾਜ ਬਣਾਇਓ, ਨਹੀਂ ਪ੍ਰਾਨ ਪਿਆਰੇ ਜੁਗ ਕੀਨੇ, ਕਰਨ ਕਾਜ ਕੇ ਰਸਮਹਿ ਭੀਨੇ। ਬਾਬਾ ਬਿਧੀ ਚੰਦ ਜੀ, ਜਿਹੜਾ ਕਾਰਜ ਕੋਈ ਹੋਰ ਨਹੀਂ ਕਰ ਸਕਦਾ ਉਹ ਤੁਸੀਂ ਕਰਦੇ ਹੋ। ਤੁਸੀਂ ਜਾਨ ਦੀ ਪ੍ਰਵਾਹ ਨਹੀਂ ਕੀਤੀ, ਹਜ਼ਾਰਾਂ ਦਾ ਪਹਿਰਾ ਹੈ ਲਾਹੌਰ ਦਰਬਾਰ ਅੰਦਰ, ਤੇ ਤੁਸੀਂ ਘੋੜੇ ਕੱਢ ਲਿਆਏ ਹੋ। ਕਿਰਪਾ ਦ੍ਰਿਸ਼ਟ ਕਰ ਅੰਕ ਭਰੇ ਜੋ, ਤਿਨ ਕੀ ਸਮਤਾ ਕੌਣ ਕਰੇ ਜੋ, ਕਹਿ ਬਿਧੀਆ ਤੁਮ ਸਦਾ ਸਹਾਏ, ਸੰਕਟ ਨਿਕਟ ਹੋਣ ਨਹਿ ਪਾਏ। ਨਿਮਰਤਾ 'ਚ ਬਾਬਾ ਬਿਧੀ ਚੰਦ ਕਹਿੰਦੇ, ਮੈਂ ਕੌਣ ਆ ਇਹ ਕਾਰਜ ਕਰਨ ਵਾਲਾ, ਤੁਹਾਡਾ ਸਿਰ 'ਤੇ ਹੱਥ ਸੀ, ਤੁਸੀਂ ਮੇਰੇ ਅੰਗ ਸੰਗ ਸੀ, ਤਾਂ ਹੀ ਮੇਰਾ ਵਾਲ ਵਿੰਗਾ ਨਹੀਂ ਹੋਇਆ। ਕਾਰਜ ਤੇ ਔਖਾ ਸੀ ਪਰ ਸੁਖਾਲਾ ਤੁਸੀਂ ਕਰ ਦਿੱਤਾ। ਹਜ਼ਾਰਾਂ ਸਿਪਾਹੀ ਨੇ ਉਹਦੇ ਰਾਜ ਦਰਬਾਰ ਵਿੱਚ, ਮਹਾਰਾਜ ਇਹ ਤੁਹਾਡੀ ਨਜ਼ਰੇ ਨਿਆਮਤ ਨਾਲ ਮੈਂ ਨਿਕਲ ਆਇਆ ਹਾਂ, ਨਹੀਂ ਤੇ ਮੇਰੇ ਵਿੱਚ ਸਮਰੱਥਾ ਨਹੀਂ। ਕਰਨ ਕਰਾਵਨ ਸਗਲ ਬਿੱਧ, ਸੋ ਸਤਿਗੁਰੂ ਹਮਾਰਾ, ਤੁਸੀਂ ਹੀ ਕਰਨ ਕਰਾਵਨ ਹਾਰ ਹੋ। ਇਹ ਨਿਰਮਾਣਤਾ ਹੈ ਸਿੱਖ ਦੀ। ਅਤੇ ਅੱਜ ਕੱਲ੍ਹ ਮਾੜਾ ਜਿਹਾ ਕੋਈ ਕਰਮ ਕਰ ਲਈਏ, ਅਹੰਗ ਇੰਨਾ, ਤਕੱਬਰ ਇੰਨਾ, ਹੰਕਾਰ ਇੰਨਾ, ਸਿੱਖੀ ਦੇ ਮੇਰਿਆਂ ਮੋਢਿਆਂ 'ਤੇ ਹੀ ਖਲੋਤੀ ਹੈ। ਜਿਹੜੇ ਪਹਿਲਾਂ ਸੀ ਉਹਨਾਂ ਦੇ ਤਾਂ ਪੱਲੇ ਕੁਝ ਨਹੀਂ ਸੀ। ਬੋ ਮਜਾਜ ਤੋਂ ਬਿਨਾਂ ਕੁਝ ਨਹੀਂ ਰਹਿ ਗਿਆ ਅੱਜ ਕੱਲ੍ਹ, ਤਾਂ ਹੀ ਤਾਂ ਕੋਈ ਆਗੂ ਕਾਮਯਾਬ ਨਹੀਂ ਹੁੰਦਾ। ਸੰਤ ਭਿੰਡਰਾਂ ਵਾਲਿਆਂ ਦੇ ਜਦੋਂ ਜੀਵਨ ਵਿੱਚ ਝਾਤ ਮਾਰੋ, ਉਹਨਾਂ ਦੇ ਗਲੂਏ 'ਚੋਂ ਕਦੇ ਕਿਸੇ ਸਿੱਖ ਜਗਤ ਦੇ ਆਗੂ ਦੀ ਖਿਲਾਫਤ ਨਹੀਂ ਤੁਸੀਂ ਸੁਣੀ ਹੋਵੇਗੀ ਵੀ ਮੈਂ ਹੀ ਕੌਮ ਲਈ ਸਾਰਾ ਕੁਝ ਕਰ ਰਿਹਾ, ਆਹ ਦੂਜੇ 'ਤੇ ਰੋਟੀਆਂ ਹੀ ਪਾੜਨ ਵਾਲੇ ਨੇ। ਕਦੇ ਨਹੀਂ ਉਹਨਾਂ ਆਖਿਆ। ਉਹਨਾਂ ਨੂੰ ਪਤਾ ਹੈ ਜਿਨ੍ਹਾਂ ਦੀ ਡਿਊਟੀ ਵਾਹਿਗੁਰੂ ਨੇ ਡਾਂਗ ਖੜਕਾਉਣ ਦੀ ਲਾਈ ਹੈ, ਉਹਨਾਂ ਡਾਂਗ ਹੀ ਖੜਕਾਉਣੀ ਹੈ। ਜਿਨ੍ਹਾਂ ਗੁਰਦੁਆਰੇ ਬਣਾਉਣੇ ਨੇ, ਕਾਰ ਸੇਵਾ ਕਰਨੀ ਹੈ, ਉਹਨਾਂ ਕਾਰ ਸੇਵਾ ਹੀ ਕਰਨੀ ਹੈ। ਜਿਹਦੀ ਡਿਊਟੀ ਪ੍ਰਚਾਰ ਪ੍ਰਸਾਰ ਦੀ ਹੈ, ਉਹਨੇ ਪ੍ਰਚਾਰ ਹੀ ਕਰਨਾ ਹੈ। ਸਾਡੀ ਆਦਤ ਹੈ ਵੀ ਜਿਹੜਾ ਕੰਮ ਅਸੀਂ ਕਰ ਰਹੇ, ਜੇ ਦੂਜਾ ਨਹੀਂ ਕਰਦਾ ਤਾਂ ਤਗਮਾ ਪਾਉਣਾ ਹੀ ਪਾਉਣਾ, ਇਹ ਗਦਾਰ ਹੈ। ਮੈਨੂੰ ਇਹ ਦੱਸੋ, ਬਾਬਾ ਬੁੱਢਾ ਜੀ ਦੇ ਸਾਹਮਣੇ ਚਾਰ ਜੰਗਾਂ ਗੁਰੂ ਹਰਗੋਬਿੰਦ ਸਾਹਿਬ ਲੜੇ, ਇੱਕ ਜੰਗ ਵਿੱਚ ਵੀ ਬਾਬਾ ਬੁੱਢਾ ਜੀ ਨੇ ਹਥਿਆਰ ਨਹੀਂ ਉਠਾਇਆ। ਅਤੇ ਜੇ ਅੱਜ ਕੱਲ੍ਹ ਦੇ ਸਿੱਖ ਉਦੋਂ ਹੁੰਦੇ ਨਾ, ਕਹਿਣਾ ਬਾਬਾ ਬੁੱਢਾ ਜੀ ਗਦਾਰ, ਜੇ ਤੁਸੀਂ ਜੰਗ ਹੀ ਨਹੀਂ ਲੜੀ, ਉੱਥੇ ਬੈਠੇ ਗੁਰਮੁਖੀ ਦਾ ਪ੍ਰਚਾਰ ਕਰੀ ਗਏ, ਪ੍ਰਚਾਰ ਤੋਂ ਕੀ ਲੈਣਾ। ਇਹਨਾਂ ਮੂਰਖਾਂ ਨੂੰ ਇਹ ਸਮਝ ਨਹੀਂ ਹੈ ਵੀ ਗੁਰਦੁਆਰਿਆਂ 'ਚ ਪ੍ਰਚਾਰ ਬੰਦ ਹੋ ਗਿਆ ਤਾਂ ਡਾਂਗ ਫੜਨੀ ਕਿੰਨੇ ਹੈ। ਜੇ ਇਤਿਹਾਸ ਦੀ ਕਥਾ ਬੰਦ ਹੋ ਗਈ ਤਾਂ ਸ਼ਸਤਰ ਲੈ ਕੇ ਮੋਰਚਿਆਂ 'ਤੇ ਜਾਣਾ ਕਿਸਨੇ ਹੈ। ਬਾਬਾ ਬਿਧੀ ਚੰਦ ਚਾਰ ਜੰਗਾਂ ਲੜਦੇ ਨੇ, ਭਾਈ ਗੁਰਦਾਸ ਬਾਬਾ ਬੁੱਢਾ ਜੀ ਕੋਈ ਜੰਗ ਨਹੀਂ ਲੜਦੇ। ਬਾਬਾ ਬਿਧੀ ਚੰਦ ਨੇ ਇੱਕ ਨਹੀਂ ਕਿਹਾ ਵੀ ਤੁਸੀਂ ਤਾਂ ਗਲਤ ਹੋ। ਜਿੰਨੇ ਸ਼ਹੀਦ ਮਹਾਂਪੁਰਸ਼ ਨੇ ਸਾਡਾ ਸਿਰ ਝੁਕਦਾ, ਪਰ ਬਾਬਾ ਬੁੱਢਾ ਦਾ ਸਭ ਨੂੰ ਵੱਧ ਸਤਿਕਾਰ ਹੈ। ਸਿੱਖ ਜਗਤ ਵਿੱਚ ਗੁਰਾਂ ਤੋਂ ਬਾਅਦ ਬਾਬਾ ਬੁੱਢਾ ਬੈਠਾ ਹੈ ਉੱਪਰ। ਡਿਊਟੀਆਂ ਨੇ, ਜਿਹਨੇ ਸੇਵਾ ਕਰਨੀ ਸੇਵਾ ਕਰ ਰਿਹਾ, ਜਿਹਨੇ ਪ੍ਰਚਾਰ ਪ੍ਰਸਾਰ ਕਰਨਾ ਉਹ ਕਰਮ ਕਰ ਰਿਹਾ। ਬਾਬਾ ਬਿਧੀ ਚੰਦ ਦੀ ਡਿਊਟੀ ਡਾਂਗ ਖੜਕਾਉਣ ਦੀ ਹੈ ਅਤੇ ਉਹ ਡਾਂਗ ਖੜਕਾਉਂਦੇ ਨੇ। ਉਹਨਾਂ ਇਹ ਨਹੀਂ ਆਖਿਆ, ਮਹਾਰਾਜ ਤੁਹਾਡੇ ਦਰਬਾਰ ਵਿੱਚ ਕੋਈ ਵੀ ਕਾਬਲ ਨਹੀਂ ਸੀ, ਮੈਂ ਹੀ ਕਾਬਲ ਹਾਂ। ਕਹਿੰਦੇ ਮੈਂ ਕੁਝ ਵੀ ਨਹੀਂ, ਮੇਰੀ ਹਸਤੀ ਕੁਝ ਵੀ ਨਹੀਂ, ਤੁਹਾਡੀ ਨਜ਼ਰ ਹੋਈ ਹੈ ਅਤੇ ਘੋੜੇ ਕੱਢੇ ਨੇ। ਸਿੱਖੀ ਦਾ ਨਾਮ ਹੈ ਇੱਕ ਦੂਜੇ ਨੂੰ ਗੁਰਾਂ ਦੇ ਸਿਖਿਆਰਤੀ ਸਮਝ ਕੇ ਨਾਲ ਲੈ ਕੇ ਚੱਲਣਾ। ਜੇ ਤੂੰ ਕੌਮ ਲਈ ਬਹੁਤਾ ਕਰ ਰਿਹਾ ਹੈ ਤਾਂ ਚੰਗੀ ਗੱਲ ਹੈ, ਜਿਹਨਾਂ ਥੋੜ੍ਹਾ ਕੀਤਾ ਉਹਨਾਂ ਨੂੰ ਵੀ ਨਾਲ ਰੱਖ। ਅਹੰਗ ਲਈ ਇੱਥੇ ਜਗ੍ਹਾ ਨਹੀਂ ਹੈ। ਹਰ ਜੀਓ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੈ। ਜਿੱਥੇ ਹੰਕਾਰ ਆ ਜਾਂਦਾ ਉੱਥੇ ਵਾਹਿਗੁਰੂ ਨਹੀਂ ਹੁੰਦਾ। ਹੁਣ ਮੁਸ਼ਕਲ ਇਹ ਖੜੀ ਹੋ ਗਈ, ਪਏ ਦਿਲ ਬਾਗ ਤਿਆਗ ਤ੍ਰਿਣ ਦਾਨਾ, ਤਜੈ ਨੈਣ ਤੇ ਨੀਰ ਮਹਾਨਾ। ਇੱਕ ਘੋੜਾ ਗੁਰਾਂ ਕੋਲ ਹੈ ਅਤੇ ਦੂਜਾ ਘੋੜਾ ਲਾਹੌਰ ਕਿਲੇ ਹੈ। ਹੁਣ ਮੁਸ਼ਕਲ ਇਹ ਖੜੀ ਹੋ ਗਈ ਹੈ, ਜਿਹੜਾ ਲਾਹੌਰ ਹੈ ਘੋੜਾ ਉਹਨੇ ਵੀ ਘਾਹ ਫੂਸ ਖਾਣਾ ਛੱਡ ਦਿੱਤਾ, ਅਤੇ ਜਿਹੜਾ ਗੁਰਾਂ ਦੇ ਕੋਲ ਘੋੜਾ ਹੈ ਉਹ ਵੀ ਘਾਹ ਦਾਣਾ ਨਹੀਂ ਖਾ ਰਿਹਾ, ਭਰਾ ਦਾ ਵਿਛੋੜਾ ਹੈ। ਸਾਰੇ ਸਿੱਖ ਤਬੇਲੇ ਵਿੱਚ ਘੋੜਾ ਨਿਹਾਰ ਰਹੇ ਨੇ ਅਤੇ ਗੁਰੂ ਹਰਗੋਬਿੰਦ ਸਾਹਿਬ ਆਖਣ ਲੱਗੇ, ਬਾਬਾ ਬਿਧੀ ਚੰਦ ਜੀ ਜਾਂ ਦੂਜਾ ਘੋੜਾ ਇੱਥੇ ਲੈ ਆਈਏ ਅਤੇ ਜਾਂ ਇਹਨੂੰ ਉੱਥੇ ਛੱਡ ਦੇਈਏ। ਆਪਾਂ ਆਪਣੀ ਅਜ਼ਮਤ ਵਿਖਾਉਣੀ ਸੀ, ਵਿਖਾ ਦਿੱਤੀ ਹੈ। ਗੁਰੂ ਘਰ ਦਾ ਹੱਕ ਖੋਇਆ ਸੀ, ਆਪਾਂ ਹੱਕ ਲੈ ਆਉਂਦਾ ਹੈ। ਹੁਣ ਭਾਈਆਂ ਦਾ ਵਿਛੋੜਾ ਇਹ ਇਹਨਾਂ ਲਈ ਬੜਾ ਦਰਦਨਾਕ ਹੈ। ਬਾਣੀ ਚਾਹੁੰਦਾ ਨਾ, ਵਿਛੋਹੇ ਜੰਬੂਰ ਖਵੇ ਨਾ ਵੰਜਨ ਗਾਖੜੇ। ਵਿਛੋੜੇ ਦਾ ਦੁੱਖ ਜੰਬੂਰ ਦੇ ਦੁੱਖ ਨਾਲੋਂ ਵੱਡਾ ਹੁੰਦਾ। ਜੰਬੂਰ ਕੋਈ ਸੰਨੀ ਲੁਹਾਰ ਵਰਤਦਾ ਨਾ, ਭੱਠੀ 'ਚ ਜਦੋਂ ਲੋਹੇ ਨੂੰ ਗਰਮ ਕਰਦਾ, ਕਦੇ ਉਹਨੂੰ ਫੜ ਕੇ ਇੱਧਰ ਨੂੰ ਪਲਟ ਦਿੰਦਾ ਉੱਧਰ ਨੂੰ। ਜੰਬੂਰ ਨਾਲ ਤੇਰਾ ਮਾਸ ਕੋਈ ਨੋਚੇ ਦਰਦ ਹੋਵੇਗਾ, ਪਰ ਕਹਿੰਦੇ ਪਿਆਰੇ ਦਾ ਵਿਛੋੜਾ ਜੰਬੂਰ ਦੇ ਦਰਦ ਨਾਲੋਂ ਵੀ ਵੱਡਾ ਹੈ। ਚਾਹੇ ਬੇਜ਼ਬਾਨੇ ਨੇ ਪਸ਼ੂ, ਵਿਛੋੜਾ ਤਾਂ ਉਹ ਵੀ ਮਨਾਉਂਦੇ ਨੇ। ਪੁੰਨ ਵਿਧੀਏ ਨਿਮਰ ਹੋਵੈ ਕਹਾ, ਸੋਉ ਬਣੈ ਜੋ ਰਾਵਰ ਚਾਹਾ। ਕੋਈ ਬਾਤ ਐਸੀ ਜਗ ਮਾਹੀ, ਜਹੋ ਜੋ ਆਪ ਸੋ ਬਨ ਹੈ ਨਾਹੀ। ਮਹਾਰਾਜ ਇੱਦਾਂ ਕਿਉਂ ਕਹਿੰਦੇ ਹੋ ਵੀ ਇਹ ਘੋੜਾ ਉੱਥੇ ਛੱਡ ਦੇਈਏ, ਇਹੀ ਬਿਆਨ ਦਿਓ ਵੀ ਉਹ ਘੋੜਾ ਬਿਧੀ ਚੰਦਾ ਇੱਥੇ ਆਉਣਾ ਚਾਹੀਦਾ ਹੈ। ਸਿੱਖ ਕੌਣ ਹੈ ਕਾਰਜ ਕਰਨ ਵਾਲਾ? ਕਾਰਜ ਤਾਂ ਤੁਸੀਂ ਕਰਾਉਣਾ ਹੈ, ਹੋਣਾ ਉਹ ਹੈ ਜੋ ਤੁਸੀਂ ਚਾਹੋਗੇ। ਗੁਰ ਸਮਰੱਥ ਅਪਾਰ ਗੁਰ ਵਡਭਾਗੀ ਦਰਸ਼ਨ ਹੋਏ। ਗੁਰੂ ਸਮਰੱਥ ਹੈ, ਗੁਰੂ ਇਜ਼ ਓਮਨੀਪੋਟੈਂਟ, ਜੋ ਚਾਹੇ ਕਰਦਾ ਹੈ। ਗੁਰ ਅਗੋਚਰ ਨਿਰਮਲਾ ਗੁਰਜੇਵਡ ਅਵਰਨਾ ਕੋਏ। ਗੁਰ ਕਰਤਾ ਗੁਰ ਕਰਨ ਹਾਰ, ਗੁਰਮੁਖ ਸੱਚੀ ਸੋਏ। ਗੁਰ ਤੇ ਬਾਹਰ ਕਿਛ ਨਹੀਂ, ਗੁਰ ਕੀਤਾ ਲੋੜੇ ਸੋ ਹੋਏ। ਤੂੰ ਰਹਿਮਤ ਕਰ, ਉਹ ਵੀ ਘੋੜਾ ਇੱਥੇ ਆਵੇ। ਅਤੇ ਕਹਿੰਦੇ ਕਿਹੜਾ ਸਿੱਖ ਜਾਵੇਗਾ? ਬਾਬਾ ਬਿਧੀ ਚੰਦ ਦੱਸ ਪਏ, ਕਹਿੰਦੇ ਮਹਾਰਾਜ ਇਹ ਵੀ ਸੇਵਾ ਮੈਨੂੰ ਦੇ ਦਿਓ। ਚਰਨਾਂ 'ਤੇ ਡੰਡੌਤ ਕੀਤੀ, ਆਸ਼ੀਰਵਾਦ ਲਿਆ, ਚੱਲਣ ਲੱਗੇ। ਜਬ ਗੁਰਪਦ ਬੰਦੇ, ਥਾਪੀ ਦੇ ਗੁਰ ਹੋਏ ਆਨੰਦੇ। ਥਾਪੜਾ ਦਿੱਤਾ ਗੁਰਾਂ ਨੇ, ਜਾ ਬਾਬਾ ਬਿਧੀ ਚੰਦਾ ਤੇਰੇ ਅੰਗ ਸੰਗ ਆ। ਲਾਹੌਰ ਗਏ, ਹੁਣ ਪਹਿਰਾਵਾ ਬਦਲ ਲਿਆ ਹੈ, ਹੁਣ ਨਜ਼ੂਮੀ ਬਣ ਗਏ, ਪੁੱਛਣਾ ਦੇਣ ਵਾਲੇ ਜੋਤਸ਼ੀ ਹੁੰਦੇ ਨਾ। ਇਤਿਹਾਸ ਚਾਹੁੰਦਾ ਵੀ ਤਿੰਨ ਚੋਲੇ ਪਾਏ ਨੇ, ਜਿਹੜਾ ਹੇਠਲਾ ਚੋਲਾ ਗਿੱਟਿਆਂ ਤੱਕ ਲੰਮਾ, ਉਤਲਾ ਚੋਲਾ ਥੋੜ੍ਹਾ ਜਿਹਾ ਉੱਚਾ, ਉਦੋਂ ਉਤਲਾ ਚੋਲਾ ਥੋੜ੍ਹਾ ਜਿਹਾ ਹੋਰ ਉੱਚਾ, ਅਤੇ ਦਾੜੇ ਦਾ ਵਿੱਚੋਂ ਚੀਰ ਕੱਢ ਕੇ ਇੱਧਰ ਵੱਟ ਦੇ ਕੇ ਅਤੇ ਮਸ਼ਹਿਰੇ ਨਾਲ ਬੰਨ ਲਿਆ, ਇੱਧਰੋਂ ਅੱਧਾ ਦਾੜਾ ਇਸ ਮਸ਼ਹਿਰੇ ਨਾਲ ਬੰਨ ਲਿਆ, ਅਤੇ ਨਜ਼ੂਮੀ ਦਾ ਭੇਖ ਬਣਾ ਕੇ ਉੱਦਾਂ ਦੀ ਪੱਗ ਬੰਨ ਲਈ ਹੈ। ਇਤਿਹਾਸ ਵਿੱਚ ਜ਼ਿਕਰ ਹੈ, ਉੱਥੇ ਜਾ ਕੇ ਬਾਬਾ ਬਿਧੀ ਚੰਦ ਨੇ ਭਾਈ ਬਹੋੜੂ ਦੇ ਘਰ ਟਿਕਣਾ ਕੀਤਾ ਸੀ। ਇਹ ਵੀ ਛੱਤਰੀ ਵੰਸ਼ ਵਿੱਚੋਂ ਹੈ। ਉਹਨੇ ਇਹ ਸਾਰਾ ਸਮਾਨ ਮੁਹੱਈਆ ਕਰਵਾਇਆ ਸੀ। ਬਜਾਜ ਖੱਤਰੀ ਕਰਕੇ ਆਉਂਦਾ ਉਹਦੇ ਕਬੀਲੇ ਦਾ ਨਾਮ। ਚਲੋ ਉਹਦੀ ਮਦਦ ਦੇ ਨਾਲ ਬਾਬਾ ਬਿਧੀ ਚੰਦ ਤਿਆਰ ਹੋ ਗਏ, ਪਰ ਉਹਨੇ ਇੱਕ ਗੱਲ ਆਖੀ ਸੀ, ਬਾਬਾ ਬਿਧੀ ਚੰਦ ਜੀ ਰਮਲੀਏ ਬਣ ਗਏ ਹੋ, ਪਰ ਤੁਸੀਂ ਇਹ ਕਿਵੇਂ ਸੋਚ ਲਿਆ ਵੀ ਜਿਸ ਕਿਲੇ ਵਿੱਚ ਰਹਿ ਕੇ ਤਬੇਲੇ ਵਿੱਚ ਤੁਸੀਂ ਇੰਨਾ ਲੰਬੇਰਾ ਸਮਾਂ ਨੌਕਰੀ ਕੀਤੀ ਹੈ ਉਹ ਤੁਹਾਨੂੰ ਪਹਿਚਾਨਣਗੇ ਨਹੀਂ? ਅਤੇ ਬਾਬਾ ਬਿਧੀ ਚੰਦ ਕਹਿੰਦਾ, ਭਾਈ ਬਹੋੜੂ, ਇਹ ਮਾਇਆ ਗੁਰੂ ਹਰਗੋਬਿੰਦ ਸਾਹਿਬ ਦੇ ਹੁਕਮ ਵਿੱਚ ਹੈ, ਅੰਨਿਆਂ ਨੂੰ ਵੇਖਣ ਲਾ ਦੇਵੇ ਅਤੇ ਸੁਜਾਖਿਆ ਨੂੰ ਅੰਨੇ ਕਰ ਦੇਵੇ, ਇਹ ਉਹਦੀ ਰਹਿਮਤ ਹੈ। ਇਤਿਹਾਸ ਦੇ ਵਿੱਚ ਜ਼ਿਕਰ ਹੈ
ਦਰਬਾਰ ਰਾਜ ਮਜਲਸ ਕਿਲੇ ਦੇ ਬਾਹਰ ਐਂ ਭੀੜ ਵਿੱਚ ਤੁਰੇ ਫਿਰਦੇ ਨੇ ਅਤੇ ਕਹਿੰਦੇ ਨੇ ਮੈਂ ਖੋਜੀ ਹਾਂ, ਖੋਜ ਕੱਢ ਦਿੰਦਾ ਹੈ, ਮੈਂ ਅਜ਼ਮਤ ਦੇ ਸਹਿਤ ਹਾਂ, ਕਿਸੇ ਦਾ ਕੁਝ ਗਵਾਚਾ ਹੋਵੇ ਮੈਂ ਲੱਭ ਦਿੰਦਾ ਹੈ, ਮੈਂ ਕਰਮਗਤ ਬਦਲ ਸਕਦਾ ਹੈ, ਜੋਤਿਸ਼ ਵਿੱਦਿਆ ਵਿੱਚ ਮਾਹਰ ਹਾਂ, ਮੈਨੂੰ ਤਾਰੇ ਪੜ੍ਹਨੇ ਆਉਂਦੇ ਨੇ। ਕਹਿੰਦੇ ਇੱਕ ਦੋ ਕਰਾਮਾਤਾਂ ਵਿਖਾਈਆਂ ਅਤੇ ਸੌਂਦੇ ਖਾਂ ਦਰੋਗਾ ਵਡਿਆਈ ਸੁਣ ਕੇ ਕੋਲ ਆ ਗਿਆ ਅਤੇ ਜਦੋਂ ਕੋਲ ਆਇਆ ਤਾਂ ਗੁਰੂ ਹਰਗੋਬਿੰਦ ਸਾਹਿਬ ਦੀ ਕੁਝ ਮਾਇਆ ਵਰਤੀ, ਉਹਨਾਂ ਦੀ ਪਹਿਚਾਣ ਵਿੱਚ ਇਹਨਾਂ ਦਾ ਭੇਖ ਨਾ ਆਇਆ ਅਤੇ ਸਹਿ ਸੁਭਾ ਕਹਿੰਦੇ ਦਰੋਗਾ ਜੀ ਕੁਝ ਗਵਾਚਿਆ ਲੱਗਦਾ ਲੱਭਦੇ ਫਿਰਦੇ ਹੋ, ਜੋ ਤੂੰ ਪਤਾ ਅਸਵਕਾ ਦੈ ਹੈ, ਤੂੰ ਇੱਕ ਲਾਖ ਰਜਤ ਬਣ ਪਏ ਹੈ। ਦਰੋਗਾ ਕਹਿੰਦਾ ਬਿਲਕੁਲ ਲੱਭ ਹੀ ਰਹੇ ਹੈ। ਬਾਬਾ ਬਿਧੀ ਚੰਦ ਕਹਿੰਦੇ ਘੋੜੇ ਲੱਭ ਰਹੇ ਜੇ? ਕਹਿੰਦਾ ਹਾਂ, ਅਚੰਭੇ ਵਿੱਚ ਹੈ, ਇਹਨੂੰ ਕਿਵੇਂ ਪਤਾ ਹੈ, ਕੋਈ ਕਰਾਮਾਤੀ ਹੈ? ਫਿਰ ਸੋਚਦਾ ਨਹੀਂ, ਰੌਲਾ ਬੜਾ ਪਿਆ, ਸਾਰੇ ਲਾਹੌਰ ਵਿੱਚ ਪਤਾ ਲੱਗ ਗਿਆ ਹੋਵੇਗਾ। ਕਹਿੰਦੇ ਫਿਰ ਜੇ ਤੈਨੂੰ ਇਹ ਪਤਾ ਹੈ ਘੋੜੇ ਦੀ ਖੋਜ ਜਾਰੀ ਹੈ, ਤਾਂ ਤੈਨੂੰ ਇਹ ਵੀ ਪਤਾ ਹੋਣਾ ਵੀ ਜਿਹੜਾ ਲੱਭ ਦੇਵੇਗਾ ਇੱਕ ਲੱਖ ਰਜਤਪਣ ਇਨਾਮ ਮਿਲੇਗਾ, ਇੱਕ ਲੱਖ ਮੋਹਰ ਇਨਾਮ ਮਿਲੇਗੀ। ਸ਼ਾਹਜਹਾਂ ਦੀ ਇੱਜ਼ਤ ਦਾ ਤੇ ਲੱਗੀ ਸੀ ਵੀ ਕੋਈ ਰਾਜ ਕਿਲ੍ਹੇ ਵਿੱਚੋਂ ਘੋੜਾ ਕੱਢ ਕੇ ਲੈ ਜਾਵੇ, ਇਹ ਕਿਵੇਂ ਹੋ ਗਿਆ? ਹੋਰਾਂ ਦੀ ਰਾਜਾ ਹਿਫਾਜ਼ਤ ਕੀ ਕਰੇਗਾ, ਆਪਣੇ ਘੋੜੇ ਨਹੀਂ ਸਾਂਭ ਸਕਿਆ। ਸੌਂਦੇ ਖਾਂ ਕਹਿੰਦਾ ਵੀ ਫਿਰ ਜੇ ਨਾਮ ਲੈਣਾ ਹੈ ਤਾਂ ਖੋਜ ਕੱਢ। ਨਜ਼ੂਮੀ ਬਣੇ ਬਾਬਾ ਬਿਧੀ ਚੰਦ, ਕਹਿੰਦੇ ਵੀ ਇੱਦਾਂ ਥੋੜ੍ਹੀ ਖੋਜ ਕੱਢੀ ਜਾਂਦੀ ਹੈ, ਮੈਨੂੰ ਦਰਬਾਰ ਵਿੱਚ ਲੈ ਕੇ ਚੱਲ। ਸ਼ਾਹਜਹਾਂ ਦੇ ਸਮੇਂ ਮਜਲਸ ਵਿੱਚ ਹਾਜ਼ਰ ਹੋਏ, ਉੱਥੇ ਕੁਝ ਅਹਿਮ ਬਚਨ ਕੀਤੇ, ਕੁਝ ਅਜ਼ਮਤਾਂ ਦਰਸਾਈਆਂ। ਸ਼ਾਹਜਹਾਂ ਪ੍ਰਭਾਵਿਤ ਹੁੰਦਾ ਹੈ, ਕਹਿੰਦੇ ਸ਼ਾਹਜਹਾਨਾ ਇਹ ਪੰਛੀਆਂ ਕੋਲੋਂ ਪੁੱਛ ਕੇ ਮੈਂ ਖੋਜ ਕੱਢ ਸਕਦਾ ਹਾਂ ਘੋੜੇ ਦੀ, ਪਰ ਉਹਦੇ ਲਈ ਮੇਰਾ ਟਿਕਾਣਾ ਉੱਥੇ ਹੀ ਕਰਵਾਓ ਜਿੱਥੇ ਉਹ ਘਾਈ ਠਹਿਰਿਆ ਸੀ। ਜੇ ਭਾਖਿਆ ਚਾਹੁੰਦੇ ਹੋ ਤਾਂ ਮੈਨੂੰ ਮਾਹੌਲ ਵੈਸਾ ਬਣਾਉਣਾ ਪੈਣਾ। ਸ਼ਾਹਜਹਾਨ ਕਹਿੰਦਾ ਹੈ ਕਰਿੰਦਿਆਂ ਨੂੰ ਜੋ ਚਾਹੁੰਦਾ ਹੈ ਕਰ ਦਿਓ। ਕਹਿੰਦੇ ਬਾਬਾ ਬਿਧੀ ਚੰਦ ਨੂੰ ਤਬੇਲੇ ਵਿੱਚ ਹੀ ਠਹਿਰਾਇਆ ਗਿਆ। ਸੌਂਦੇ ਖਾਂ ਨੂੰ ਆਖਣ ਲੱਗੇ, ਸੌਂਦੇ ਖਾਨਾ ਮੈਂ ਸਭ ਸਮਝਦਾ ਹਾਂ, ਤੁਹਾਡੇ ਸਿਪਾਹੀ ਨਸ਼ੇ ਵਿੱਚ ਧੁੱਤ ਸਨ ਅਤੇ ਘਾਈ ਘੋੜਾ ਚੁਰਾ ਕੇ ਲੈ ਗਿਆ। ਘਾਈ ਕੌਣ ਹੈ, ਗਿਆ ਕਿੱਥੇ ਹੈ? ਜੇ ਚਾਹੁੰਦੇ ਹੋ ਮੈਂ ਪੈੜ ਲੱਭਾਂ ਅਤੇ ਮਾਹੌਲ ਉਹੀ ਬਣਾ ਲਓ ਜਿਹੜਾ ਉਸ ਰਾਤ ਸੀ। ਕਹਿੰਦੇ ਫਿਰ ਸ਼ਰਾਬ ਪੀਣੀ ਪਵੇਗੀ? ਕਹਿੰਦਾ ਨਹੀਂ ਨਹੀਂ, ਸ਼ਰਾਬ ਹਾਨੀਕਾਰਕ ਹੈ ਸਿਹਤ ਲਈ। ਫਿਰ ਕੀ ਕਰੀਏ, ਜਿੱਥੇ ਜਿੱਥੇ ਉਸ ਰਾਤ ਟਿਕੇ ਸੀ ਉੱਥੇ ਹੀ ਬਹਿ ਜਾਓ। ਉਹ ਸਾਰੇ ਕੈਸਲ ਦੇ ਵਿੱਚ ਜਿਹੜਾ ਤਬੇਲਾ ਹੈ, ਉੱਥੇ ਜਿਹੜੇ ਕਮਰੇ ਨੇ ਉੱਥੇ ਬਹਿ ਗਏ ਅਤੇ ਬਾਬਾ ਬਿਧੀ ਚੰਦ ਕਹਿੰਦੇ ਇਹੀ ਹਾਲਾਤ ਸਨ ਉਦੋਂ? ਸੌਂਦੇ ਖਾਂ ਕਹਿੰਦਾ ਜੀ ਬਿਲਕੁਲ ਇਹੀ ਸਨ। ਅਤੇ ਕਹਿੰਦੇ ਇਹ ਤਾਂ ਹੈ ਨਹੀਂ ਵੀ ਸਾਰਿਆਂ ਦੀ ਹੋਸ਼ ਗੁੰਮ ਹੋ ਗਈ ਹੋਵੇਗੀ, ਕਿਸੇ ਨੂੰ ਤਾਂ ਹੋਸ਼ ਹੋਵੇਗੀ। ਕਹਿੰਦੇ ਨਹੀਂ, ਹੋਸ਼ ਗੁੰਮ ਹੀ ਸੀ। ਹਾਂ ਇਹ ਹੈ ਵੀ ਤਾਲੇ ਲੱਗੇ ਹੋਏ ਸਨ ਜਦੋਂ ਸਵੇਰੇ ਉੱਠੇ ਹੈ। ਕਹਿੰਦਾ ਫਿਰ ਤਾਲੇ ਵੀ ਲਾ ਲਓ, ਚਾਬੀਆਂ ਮੈਨੂੰ ਫੜਾ ਦਿਓ। ਤੁਸੀਂ ਇੱਕ ਗੱਲ ਵੱਲ ਧਿਆਨ ਦਿਓ, ਆਪਣੇ ਲੋਕਾਂ ਦੀ ਆਦਤ ਹੈ ਐਸਟ੍ਰੋਲੋਜਰ ਜੋਤਸ਼ੀ ਜੋ ਆਖੇ ਆਪਾਂ ਉੱਦਾਂ ਹੀ ਕਰਦੇ ਹਾਂ, ਭਾਵੇਂ ਉਹ ਗੱਲ ਹੱਸੋ ਹੀ ਨਹੀਂ ਹੋਵੇ। ਆਖਣਗੇ ਜੀ ਹਿੰਦੁਸਤਾਨੀ ਪਿੱਛੇ ਰਹਿ ਗਏ, ਭਾਰਤ ਦੇ ਲੋਕ ਓਏ ਪੰਡਤਾਂ ਪਿੱਛੇ ਤੁਰੇ ਪਏ, ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੀ ਚਿੱਟੀ ਚਮੜੀ ਇੱਥੇ ਰਹਿੰਦੀ ਹੈ ਸਾਰੇ ਐਸਟ੍ਰੋਲੋਜੀ ਨੂੰ ਮੰਨੀ ਜਾਂਦੇ ਨੇ। ਉਹ ਚੰਮ ਦਾ ਹੀ ਫਰਕ ਹੈ, ਰੰਗ ਦਾ ਹੀ ਫਰਕ ਹੈ, ਅੰਦਰੋਂ ਸਾਰੀ ਖੇਡ ਬੰਦੇ ਦੀ ਜਾਤ ਦੀ ਇੱਕੋ ਹੀ ਹੈ। ਇਹ ਗੋਰੇ ਵੀ ਬਥੇਰਾ ਦੌੜਦੇ ਨੇ ਐਸਟ੍ਰੋਲੋਜੀ 'ਚ, ਇਹਨਾਂ ਦੀਆਂ ਨਿਊਜ਼ ਪੇਪਰ ਪੜ੍ਹੋ, ਅਗਲੇ ਬੰਨੇ ਉਹ ਸਭ ਕੁਛ ਲਿਖਿਆ ਹੁੰਦਾ ਨਾ ਐਸਟ੍ਰੋਲੋਜੀ ਦੇ ਰਿਗਾਰਡਿੰਗ। ਇੱਦਾਂ ਹੀ ਉੱਧਰ ਬ੍ਰਾਹਮਣ ਭੱਜੇ ਫਿਰਦੇ ਨੇ। ਖੈਰ ਸਾਰੇ ਸਿਪਾਹੀ ਤਬੇਲੇ ਵਿੱਚ ਕਮਰਿਆਂ ਵਿੱਚ ਬੰਦ ਨੇ। ਸ਼ਾਹਜਹਾਨ ਰਾਜ ਦਰਬਾਰ ਦੀ ਆਪਣੇ ਮਹੱਲ ਦੀ ਬਾਰੀ 'ਚੋਂ ਕੌਤਕ ਵੇਂਦਾ ਹੈ। ਬਾਬਾ ਬਿਧੀ ਚੰਦ ਨੇ ਦੂਜਾ ਘੋੜਾ ਕੱਢਿਆ, ਦੂਜੇ ਘੋੜੇ 'ਤੇ ਵੀ 1.25 ਲੱਖ ਦੀ ਕਾਠੀ ਪਾਈ, ਸੋਨੇ ਨਾਲ ਜੜਤ, ਨਗੀਨਿਆਂ ਨਾਲ ਜੜਤ ਪਾ ਕੇ ਕਾਠੀ ਘੋੜੇ 'ਤੇ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਸਵਾਰੀ ਕੀਤੀ, ਲਾਈ ਅੱਡੀ 'ਤੇ ਕਿਲ੍ਹੇ ਦੀ ਕੰਧ 'ਤੇ ਲੈ ਗਿਆ। ਅਤੇ ਸ਼ਾਹਜਹਾਨ ਕਹਿੰਦਾ ਇਹ ਕੀ ਕਰਦੇ ਹੋ? ਕਹਿੰਦੇ ਪੈੜ ਲੱਭਣ ਲੱਗਾ। ਅਤੇ ਕਹਿੰਦਾ ਕੋਈ ਪੈੜ ਦਾ ਪਤਾ ਚੱਲਿਆ ਕਿ ਨਹੀਂ? ਅਤੇ ਬਾਬਾ ਬਿਧੀ ਚੰਦ ਕਹਿੰਦੇ ਸ਼ਾਹਜਹਾਨ ਬਿਧੀਆ ਨਾਮ ਚੋਰ ਲੈ ਗਇਓ, ਹਰਗੋਬਿੰਦ ਗੁਰ ਟਿੱਗ ਪਹੁੰਚਿਓ, ਦੇਸ ਮਾਲਵੇ ਕਾਂਗੜ ਗਾਮੂ, ਹੈ ਦਿਲ ਬਾਗ ਖੜੋ ਗੁਣ ਧਾਮੂ, ਮੇਰਾ ਨਾਮ ਹੈ ਬਿਧੀ ਚੰਦ, ਗੁਰੂ ਹਰਗੋਬਿੰਦ ਸਾਹਿਬ ਦਾ ਜਰਨੈਲ ਹਾਂ, ਪਹਿਲਾ ਘੋੜਾ ਕਾਹੀ ਬਣ ਕੇ ਲੈ ਗਿਆ, ਦੂਜਾ ਘੋੜਾ ਤੇਰੇ ਸਾਏ ਹੇਠ ਲੈ ਕੇ ਚੱਲਿਆ ਹਾਂ, ਚੋਰ ਚੋਰੀ ਕਰਦਾ ਹੈ, ਮੈਂ ਕੁਝ ਵੀ ਨਹੀਂ ਲੁਕਾਵਾਂਗਾ, ਕਾਂਗੜ ਨਗਰ ਚੱਲਿਆ ਹੈ, ਜੋਧ ਰਾਏ ਦਾ ਪਿੰਡ ਹੈ, ਗੁਰੂ ਹਰਗੋਬਿੰਦ ਸਾਹਿਬ ਮੇਰੇ ਮੁਰਸ਼ਦ ਨੇ, ਤੈਨੂੰ ਪਾਤਸ਼ਾਹ ਸਮਝਣ ਵਾਲਿਆਂ ਨੇ ਘੋੜੇ ਖੋਹ ਲਏ, ਸੱਚੇ ਪਾਤਸ਼ਾਹ ਦਾ ਹੱਕ ਸੀ, ਸੱਚੇ ਪਾਤਸ਼ਾਹ ਦੇ ਘੋੜੇ ਸਨ, ਮੈਂ ਲੈ ਚੱਲਿਆ, ਆਉਣਾ ਹੋਇਆ ਹਿਸਾਬ ਪੁਖਤਾ ਕਰਨ ਅਤੇ ਕਾਂਗੜਪੁਰ ਆ ਜਾਈ, ਤਿਆਰੀ ਪੂਰੀ ਰੱਖਾਂਗੇ। ਮੈਂ ਗੁਰੂ ਦੇ ਹੁਕਮ ਵਿੱਚ ਲਹੂ ਨਹੀਂ ਸੀ ਵਹਾਉਣਾ ਚਾਹੁੰਦਾ, ਬਿੱਧ ਬਣਾ ਕੇ ਘੋੜੇ ਲੈ ਚੱਲਿਆ, ਜੇ ਕਿਧਰੇ ਤੁਹਾਡੇ ਵੱਲੋਂ ਪਹਿਲ ਹੋ ਜਾਂਦੀ ਤਾਂ ਨਦੀਆਂ ਇੱਥੇ ਵੀ ਲਹੂ ਦੀਆਂ ਵਹਿ ਤੁਰਦੀਆਂ। ਸ਼ਾਹਜਹਾਨ ਉਂਗਲਾਂ 'ਤੇ ਦੰਦੀਆਂ ਵੱਢਦਾ ਹੈ, ਵਸ ਕੋਈ ਚੱਲਦਾ ਨਹੀਂ, ਜਿਨ੍ਹਾਂ ਨੇ ਪਕੜਨਾ ਹੈ ਉਹ ਤਬੇਲੇ ਵਿੱਚ ਕੈਦ ਨੇ। ਬਾਬਾ ਬਿਧੀ ਚੰਦ ਨੇ ਵੰਗਾਰ ਕੇ ਨਾਲ ਇਹ ਵੀ ਆਖਿਆ, ਗੱਲ ਸੁਣ, 1 ਲੱਖ ਇਨਾਮ ਤੂੰ ਦੇਣਾ ਕੀਤਾ ਸੀ ਘੋੜੇ ਦੀ ਖੋਜ ਦਾ, ਮੈਂ ਪਹਿਲੇ ਦੀ ਵੀ ਖੋਜ ਦੱਸ ਦਿੱਤੀ ਹੋ ਅਤੇ ਦੂਜੇ ਦੀ ਵੀ ਦੱਸ ਦਿੱਤੀ ਹੋ, 2 ਲੱਖ 'ਤੇ ਬਣ ਗਿਆ ਮੇਰਾ ਇਨਾਮ, ਅਤੇ ਆਹ 50,000 ਉੱਤੇ ਹੈ ਕਾਠੀਆਂ ਦਾ, ਇਹਦੇ 'ਤੇ ਹੱਕ ਤਾਂ ਨਹੀਂ ਮੇਰਾ, ਪਰ ਇਹ ਵਿਆਜ ਬਣਦਾ, ਇਹ ਮੈਂ ਲੈ ਚੱਲਿਆ ਹੈ, ਜੇ ਹੈ ਬਾਹੂਬਲ ਅਤੇ ਮਾਲਵੇ ਦੀ ਧਰਤੀ 'ਤੇ ਆ ਜਾਈ, ਦੀਨ ਦੁਨੀਆ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਨੂੰ ਧਿਆਇਆ, ਲਾ ਕੇ ਅੱਡੀ ਰਾਵੀ ਵਿੱਚ ਛਲਾਂਗ ਲਗਵਾ ਦਿੱਤੀ। ਮੰਜ਼ਲਾ ਮਾਰਦਾ ਹੋਇਆ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਬਾਬਾ ਬਿਧੀ ਚੰਦ ਪਹੁੰਚਿਆ। ਗੁਰਬਾਣੀ ਦਾ ਫੁਰਮਾਨ ਹੈ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਹਾ ਕਿ ਜੇ ਉਹਦੀ ਨਦਰੇ ਨਿਆਮਤ ਹੋਵੇ ਤਾਂ ਲੱਖਾਂ ਬਾਹਾਂ ਵੀ ਨਹੀਂ ਰੋਕ ਸਕਦੀਆਂ। ਗੁਰੂ ਦਾ ਦਰਬਾਰ ਲੱਗਿਆ ਹੋਇਆ ਹੈ, ਖੇੜੇ ਵਿੱਚ ਉੱਠੇ ਗੁਰੂ ਹਰਗੋਬਿੰਦ ਸਾਹਿਬ, ਛਾਤੀ ਨਾਲ ਲਾਇਆ ਅਤੇ ਪੰਥ ਪ੍ਰਕਾਸ਼ ਦੇ ਬੋਲ ਨੇ ਗਲੂਏ ਮੁਬਾਰਕ ਤੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਨਿਜ ਭੁਜ ਮੈਂ ਪਰ ਤਾਹੇ ਕੋ ਛਾਤੀ ਸੰਗ ਲਗਾਏ, ਸ਼ੀਨਾ ਸੀਨਾ ਗੁਰੂ ਕਾ ਦੀਨਾ ਭਰ ਅਧਕਾਏ, ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ। ਮਹਾਰਾਜ ਕਹਿੰਦੇ ਬਾਬਾ ਬਿਧੀ ਚੰਦ ਜੀ, ਤੁਸੀਂ ਮੇਰਾ ਦਿਲ ਹੋ, ਤੁਸੀਂ ਮੇਰਾ ਸੀਨਾ ਹੋ। ਕਹਿੰਦੇ ਜਦੋਂ ਐਸੀਆਂ ਬਖਸ਼ਿਸ਼ਾਂ ਕੀਤੀਆਂ ਬਾਬਾ ਬਿਧੀ ਚੰਦ ਨੂੰ, ਬਾਬਾ ਬਿਧੀ ਚੰਦ ਅੱਖਾਂ ਵਿੱਚ ਵੈਰਾਗ ਹੈ, ਕਹਿੰਦੇ ਮਹਾਰਾਜ ਤੁਹਾਡੀ ਕਿਰਪਾ ਹੋਈ ਹੈ ਇਹ ਮੈਂ ਸੇਵਾ ਕਰ ਸਕਿਆ ਹਾਂ। ਕਹਿੰਦੇ ਬਾਬਾ ਬਿਧੀ ਚੰਦ ਜੀ, ਕਹਿਓ ਕੀਨ ਤੈਂ ਬੜ ਉਪਕਾਰਾ, ਜੋ ਦੁਸ਼ਕਰ ਅਤਿ ਕਠਿਨ ਕਰਾਰਾ। ਤੁਸੀਂ ਬਹੁਤ ਵੱਡਾ ਕਾਰਜ ਕੀਤਾ ਹੈ, ਤੁਸੀਂ ਉਪਕਾਰ ਕਰ ਦਿੱਤਾ ਸਾਡੇ 'ਤੇ। ਭਇਓ ਅਧਿਕ ਰਿਣ ਸੀਸ ਹਮਾਰੇ, ਜਾਚੋਹ ਬਰ ਅਬ ਦੇਹ ਉਤਾਰੇ। ਸਾਨੂੰ ਕਰਜ਼ਈ ਕਰ ਦਿੱਤਾ ਹੈ, ਵਰ ਮੰਗੋ ਅਤੇ ਸਾਡਾ ਕਰਜ਼ਾ ਲੈ ਜਾਵੇ। ਵੇਖੋ ਪੂਰੇ ਸਿੱਖ ਦੀ ਨਿਸ਼ਾਨੀ, ਜਾਚਨ ਕੀ ਅਭਿਲਾਖਾ ਹਰੀ। ਮਹਾਰਾਜ, ਤੁਹਾਡਾ ਸੇਵਕ ਇੰਨਾ ਰੱਜਿਆ ਹੁੰਦਾ, ਮੰਗਣਾ ਹੀ ਮੁੱਕ ਜਾਂਦਾ ਹੈ। ਗੁਰੂ ਹਰਗੋਬਿੰਦ ਦੇ ਸਿੱਖਾਂ ਅੰਦਰ ਕੋਈ ਮੰਗ ਰਹਿੰਦੀ ਨਹੀਂ ਹੈ। ਮੁਝ ਪਰ ਤੋਂ ਬਹੁ ਕਰੁਣਾ ਕਰੀ, ਤੁਹਾਡੀ ਕਿਰਪਾ ਨਾਲ ਮੰਗਣਾ ਮੁੱਕਿਆ ਹੈ ਮੇਰਾ, ਅਤੇ ਜੇ ਦੇਣਾ ਹੀ ਹੈ। ਦੇਹੋ ਗੁਰੂ ਸੰਗ ਨਾਮ ਕੋ ਰੰਗ, ਬੀਤਹਿ ਬੈਸ ਸੰਤ ਕੇ ਸੰਗ। ਰੀਝੇ ਉਤੇ ਬਖਸ਼ਿਸ਼ ਇਹ ਕਰੋ, ਤੁਹਾਡਾ ਸੰਗ ਮਿਲਦਾ ਰਹੇ, ਨਾਮ ਦੇ ਰੰਗ ਵਿੱਚ ਰੰਗੇ ਰਹੀਏ, ਅਤੇ ਸਾਧੂਆਂ ਦੀ ਸੰਗਤ ਵਿੱਚ ਸਦਾ ਹੀ ਰਹੀਏ, ਸਾਖਤਾਂ ਤੋਂ ਬਚੇ ਰਹੀਏ। ਐਸੀ ਮਾਂਗ ਗੋਬਿੰਦ ਤੇ ਟਹਿਲ ਸੰਤਨ ਕੀ, ਸੰਗ ਸਾਧੂ ਕਾ ਹਰਨਾਮਾ ਜਪ ਪਰਮ ਗਤੇ। ਜੇ ਪਰਮ ਪਦਵੀ ਪਾਉਣੀ ਹੈ, ਮੁਕਤੀ ਪਾਉਣੀ ਹੈ, ਤਾਂ ਕਹਿੰਦੇ ਸਿੱਖਾ ਇਹ ਮੰਗਾਂ ਮੰਗਿਆ ਕਰ, ਬੇਅੰਤ ਬਖਸ਼ਿਸ਼ਾਂ ਗੁਰਾਂ ਕੀਤੀਆਂ। ਆਖਣ ਲੱਗੇ, ਸਦਾ ਗੁਰੂ ਕੈ ਰਸ ਮਹਿ ਪੀਨਾ, ਸਰਬ ਵਿਕਾਰਨ ਤੇ ਉਰਹੀਨਾ, ਹਮਰੇ ਉਰ ਉਨੰਦ ਕੋ ਦੀਨਾ, ਦੁਸ਼ਕਰ ਕਾਮ ਸੁਗਮ ਕਰ ਲੀਨਾ, ਇਸਕੇ ਸੰਸਰ ਅਪਰ ਨਾ ਚੀਨਾ, ਸਭ ਕੇ ਮਨ ਬਿਸਮਾਵਨ ਕੀਨਾ। ਕਹਿੰਦੇ ਬਾਬਾ ਬਿਧੀ ਚੰਦਾ, ਤੇਰੇ ਸੰਸਰ ਕੋਈ ਸਿੱਖ ਹੈ ਹੀ ਨਹੀਂ ਹੈ, ਤੇਰੇ ਵਰਗਾ ਮੈਂ ਕਿਸੇ ਨੂੰ ਜਾਣਿਆ ਹੀ ਨਹੀਂ ਹੈ। ਬੇਅੰਤ ਬਖਸ਼ਿਸ਼ਾਂ, ਬੇਅੰਤ ਵਰ ਗੁਰਾਂ ਨੇ ਦਿੱਤੇ ਸਨ। ਜਦੋਂ ਇਤਿਹਾਸ ਨੂੰ ਆਪਾਂ ਫੋਲਦੇ ਜਾਈਏ, ਤਾਂ ਉੱਥੇ ਵਰਾਂ ਦੀ ਝੜੀ ਲੱਗੀ ਮਿਲਦੀ ਹੈ ਤੁਹਾਨੂੰ। ਇੱਥੋਂ ਤੱਕ ਗੁਰਾਂ ਨੇ ਕਹਿ ਦਿੱਤਾ, ਸਦਾ ਸਾਂਝ ਤੇਰੀ ਪੁਸ਼ਤੈਨੀ, ਗੁਰੂ ਘਰ ਸੰਗ ਨਿਭੈ ਸੁਖੈਨੀ। ਬਾਬਾ ਬਿਧੀ ਚੰਦਾ, ਤੇਰੇ ਨਾਲ ਪੁਸ਼ਤਾਂ ਦੀ ਸਾਂਝ ਹੈ, ਸਿੱਖੀ ਦੀ ਸਾਂਝ ਸੀਨਾ ਬਸੀਨਾ ਤੇਰੇ ਨਾਲ ਰਹੇਗੀ। ਕਈ ਕਹਿ ਦਿੰਦੇ, ਨਹੀਂ ਜੀ, ਬਾਬਾ ਬਿਧੀ ਚੰਦਾ ਦੇ ਵਿਆਹ ਹੀ ਨਹੀਂ ਹੋਇਆ, ਪਤਾ ਨਹੀਂ, ਜਾਂ ਤਾਂ ਸਕਿੱਪ ਕਰ ਜਾਂਦੇ ਨੇ ਸੂਰਜ ਪ੍ਰਕਾਸ਼ ਅਤੇ ਪੰਥ ਪ੍ਰਕਾਸ਼, ਜਿੱਥੇ ਲਿਖਿਆ ਉਹ ਜਾਣ ਕੇ ਨਹੀਂ ਪੜ੍ਹਦੇ, ਜਾਂ ਬ੍ਰਿਜ ਭਾਸ਼ਾ ਆਉਂਦੀ ਨਹੀਂ ਇਹਨਾਂ ਗਿਆਨਾਂ ਸੋਹਣਾ ਨੂੰ। ਸਿੱਧੇ ਜੇ ਬ੍ਰਿਜ ਭਾਸ਼ਾ ਦੇ ਬੋਲ ਨੇ, ਬਾਬਾ ਬਿਧੀ ਚੰਦ ਜਦੋਂ ਚੋਲਾ ਛੱਡਣ ਲਈ ਚੱਲੇ ਸਨ, ਦੇਊ ਨਗਰ ਮੈਂ ਸਰੀਰ ਛੱਡਣਾ ਹੈ, ਇਤਿਹਾਸ ਵਿੱਚ ਆਉਂਦਾ ਹੈ, ਲਾਲ ਚੰਦ ਨਿਜ ਨੰਦਨ ਭਾਇਓ, ਨਿਸ ਦਿਨ ਗੁਰ ਸੇਵਾ ਮਹਿ ਲਾਇਓ। ਨੰਦਨ, ਨੰਦ ਫਰਜ਼ੰਦ ਨੂੰ ਕਹਿੰਦੇ ਨੇ, ਪੁੱਤਰ ਨੂੰ, ਭਤੀਜੇ ਨੂੰ ਨਹੀਂ ਆਉਂਦੇ। ਬਾਹੋਂ ਪਕੜ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਲਾ ਦਿੱਤਾ, ਮਹਾਰਾਜ ਮੈਨੂੰ ਸੇਵਾ ਵਿੱਚ ਰੱਖਿਆ ਹੈ, ਹੁਣ ਇਹਨਾਂ ਨੂੰ ਸੇਵਾ ਵਿੱਚ ਰੱਖੋ। ਬਿਧੀ ਚੰਦ ਬੰਧਤ ਕਰ ਬੰਧ, ਲਾਲ ਚੰਦ ਦੇਖਿਓ ਢਿੱਗ ਨੰਦ। ਇਹ ਸੂਰਜ ਪ੍ਰਕਾਸ਼ ਵਿੱਚ ਵੀ ਜ਼ਿਕਰ ਆਉਂਦਾ ਹੈ, ਮਹਾਰਾਜ ਇਹਨਾਂ ਨੂੰ ਸੇਵਾ ਵਿੱਚ ਰੱਖਣਾ ਹੈ। ਅਤੇ ਬਾਬਾ ਬਿਧੀ ਚੰਦ ਨੂੰ ਖੇੜੇ ਵਿੱਚ ਆ ਕੇ ਮਹਾਰਾਜ ਕਹਿੰਦੇ, ਬਾਬਾ ਬਿਧੀ ਚੰਦ ਜੀ, ਜੈਸਾ ਤੁਹਾਡੇ ਨਾਲ ਪਿਆਰ ਵੈਸਾ ਲਾਲ ਚੰਦ ਨਾਲ ਪਿਆਰ, ਤੇਰੀਆਂ ਪੁਸ਼ਤਾਂ ਨਾਲ ਪਿਆਰ ਹੈ। ਆਗੇ ਲਾਲ ਚੰਦ ਅਬ ਸੇਵਾ ਹੈ, ਹਮ ਪਾਸ਼ੇ ਜੋ ਗੁਰਤਾ ਲੇਵਾ ਹੈ, ਸਾਡੇ ਤੋਂ ਬਾਅਦ ਜਿਹੜਾ ਗੁਰਤਾ ਗੱਦੀ ਦਾ ਮਾਲਕ ਬਣੇਗਾ, ਉਹਦੀ ਸੇਵਾ ਵਿੱਚ ਲਾਲ ਚੰਦ ਰਹੇਗਾ। ਸਦਾ ਸਾਂਝ ਤੇਰੀ ਪੁਸ਼ਤੈਨੀ, ਨਿਭ ਹੈ ਗੁਰ ਕਰ ਸੰਗ ਸੁਖੈਨੀ, ਤੋਰ ਮੋਰ ਮਹਿ ਭੇਦ ਨਾ ਕੋਈ, ਗੁਰਸਿੱਖ ਨਾਮ ਰਹੇ ਅਬ ਦੋਈ। ਇਸ ਪ੍ਰਕਾਰ ਦੇ ਨਾਲ ਬਖਸ਼ਿਸ਼ਾਂ ਦੀ ਝੜੀ ਲਾ ਦਿੱਤੀ। ਤੋ ਬਾਬਾ ਬਿਧੀ ਚੰਦ ਪਹਿਲੇ ਐਸੇ ਸਿੱਖ ਜਿਨ੍ਹਾਂ ਨੂੰ ਬਹਾਦਰ ਦਾ ਲਕਬ ਵੀ ਮਿਲਿਆ ਹੈ, ਦੂਜਾ ਲਕਬ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲਦਾ ਹੈ। ਐਸੇ ਉਹ ਗਾਂਡੀਵ ਬ੍ਰਹਮ ਵੇਤੇ ਸੂਰੇ ਹੋਏ ਨੇ, ਉਹਨਾਂ ਮਹਾਂਪੁਰਸ਼ਾਂ ਦਾ ਜੀਵਨ ਆਪ ਸੰਗਤ ਨਾਲ ਸਾਂਝਾ ਕੀਤਾ ਹੈ। ਸਤਿਕਾਰਯੋਗ ਭਾਈ ਦੀਪ ਸਿੰਘ ਹੁਣਾਂ ਨੇ ਬਚਨ ਕੀਤਾ ਸੀ ਵੀ ਇਹ ਇਤਿਹਾਸ ਸਰਵਣ ਕਰਵਾਓ। ਦਾਸ ਇੱਥੇ ਬਾਣੀ ਨੂੰ ਸੰਕੋਚਦਾ ਹੈ, ਔਰ ਮੈਂ ਇਹ ਬੇਨਤੀ ਕਰਾਂ, ਸੰਪਰਦਾਵਾਂ ਦੇ ਅਸਥਾਨ
चाहे दमदमी टकसाल है, निहंग सिंह ने, सेवा पंथी ने, नानक सर है, राड़ा साहिब है, उदासी ने, निर्मले ने, ये सारे सिखी दा सकूल ने, जमाता ने। और जमाता प्रफुल्लत रहन ते सिखी प्रफुल्लत रहिंदी है। तो जो के समय च जमाता दी बदखोई बड़ी कीती जांदी है तां के लोक इन्हां जमातां तो छुट जान ते सिखी निगार वल जावे। जिन्नियां जथेबंदियां दे धर्म दे स्थान ने, हर जगह अमृत संचार होना सिखी नूं प्रफुल्लत कीता जांदा है। जिहड़े गुरधामां अंदर अजोके समय विच बहुता जोर उन्हां लोकां दा पै गया जिहड़े सिखी तो मुनकर ने, उत्थे ते वी मुश्किल हो गई है। अजकल वी अमृत ते गल करिए, मैं एक बार मलेशिया गया तो उत्थे गुरमुख प्यारे कहिंदे बाबा जी फलानी जगह एक गुरद्वारा, वह कहिंदे अमृत की गल ना करो। मैं क्या क्यों? कहिंदा सारे ही शगन छकाउण वाले ने प्रबंधक, केस रखण की गल ना करो। तो मैनू समझ नहीं पैंदी ਵੀ ਜਿਹੜੀਆਂ ਜਥੇਬੰਦੀਆਂ ਸੰਪਰਦਾਵਾਂ ਦਿਨ ਰਾਤ ਇੱਕ ਕਰਕੇ ਪ੍ਰਚਾਰ ਪ੍ਰਸਾਰ ਕਰਦੀਆਂ ਨੇ। ਮੈਂ ਨਹੀਂ ਕਹਿੰਦਾ ਊਣ ਤਾਂ ਹੀ ਨਹੀਂ ਹੁੰਦੀ, ਦੁਨੀਆਂ 'ਚ ਕਿਹੜੀ ਸੰਸਥਾ ਹੈ ਜਿਹੜੀ ਪੂਰੀ ਹੈ ਭਾਈ? ਹਰ ਸੰਸਥਾ 'ਚ ਕੋਈ ਨਾ ਕੋਈ ਊਣ ਤਾਂ ਹੀ ਹੁੰਦੀ ਹੈ, ਪਰ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ 400-500 ਵਰ੍ਹੇ ਤੋਂ ਚੱਲ ਰਹੀਆਂ ਸੰਸਥਾਵਾਂ ਨੂੰ ਭੰਡੋ, ਲੋਕਾਂ ਦੀ ਨਿੰਦਕਾਂ ਦੀ ਆਵਾਜ਼ ਬਣੋ। ਨਿੰਦਕ ਨੇ ਨਿੰਦਾ ਕਰਨੀ ਹੈ। ਇਹ ਸਿੱਖੀ ਦੀਆਂ ਜਮਾਤਾਂ, ਸਿੱਖੀ ਦਾ ਬਗੀਚਾ, ਸਿੱਖੀ ਦੇ ਫਲ ਫੁੱਲ ਨੇ। ਰੰਗਾਂ 'ਚ ਜ਼ਰੂਰ ਫਰਕ ਹੁੰਦਾ ਹੈ, ਸਖਸ਼ੀ ਰਹਿਣੀ ਹੋਰ ਹੁੰਦੀ ਹੈ, ਪੰਥਕ ਰਹਿਣੀ ਹੋਰ ਹੁੰਦੀ ਹੈ, ਤੁਹਾਡਾ ਲਿਬਾਸ ਹੋਰ ਹੈ, ਮੇਰਾ ਹੋਰ ਹੈ। ਇੱਕ ਰੰਗ ਕਿਧਰੇ ਵੀ ਨਹੀਂ ਦੁਨੀਆਂ 'ਤੇ ਚੜ੍ਹਦਾ, ਗੁਲਦਸਤੇ 'ਚ ਰੰਗ ਬਿਰੰਗੇ ਫੁੱਲ ਹੁੰਦੇ ਨੇ। ਰਲ ਮਿਲ ਕੇ ਰਵਾਂਗੇ ਤਾਂ ਸਿੱਖੀ ਪ੍ਰਫੁੱਲਤ ਰਹੇਗੀ। ਨਿੰਦਕਾਂ ਨੂੰ ਨਿੰਦਾ ਕਰਨ ਦਿਓ। ਇੱਕ ਸ਼ਾਇਰ ਕਹਿੰਦਾ, ਉਮਰ ਜ਼ਾਇਆ ਕਰਦੀ ਲੋਗੋ ਨੇ, ਔਰੋਂ ਕੇ ਵਜੂਦ ਮੇ ਨੁਕਸ ਨਿਕਾਲਤੇ ਨਿਕਾਲਤੇ, ਇਤਨਾ ਖੁਦ ਕੋ ਤਰਾਸ਼ਾ ਹੋਤਾ ਤੋ ਫਰਿਸ਼ਤੇ ਬਣ ਜਾਤੇ। ਜਿੰਨਾ ਨੁਕਸ, ਜਿੰਨੀ ਨਿੰਦਾ ਦੂਜਿਆਂ ਦੀ ਕਰਦੇ, ਕਦੇ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਿਆ ਹੁੰਦਾ ਅਤੇ ਫਰਿਸ਼ਤਾ ਬਣ ਜਾਂਦਾ ਇਹ ਬੰਦਾ, ਨਿੰਦਾ ਵਿੱਚ ਹੀ ਲੰਘ ਜਾਂਦੀ ਹੈ। ਯਾਦ ਰੱਖਿਓ, ਆਪ ਸਵਾਰਹਿ ਮੈਂ ਮਿਲਿਆ ਹੈ, ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਆਪਣਾ ਆਪ ਸਵਾਰੀਏ, ਪੰਥਾ ਪੇ ਸੌਰ ਜਾਵੇਗਾ, ਪੰਥ ਦੀ ਜ਼ਿੰਮੇਵਾਰੀ ਛੱਡੋ ਵੀ ਸਾਡੇ ਮੋਢਿਆਂ 'ਤੇ ਹੈ। ਕਲਗੀਧਰ ਦਾ ਪੰਥ ਹੈ, ਉਹ ਨਹੀਂ ਪਿੱਠ ਲੱਗਣ ਦਿੰਦਾ, ਉਹਦੇ ਮੋਢਿਆਂ 'ਤੇ ਹੈ। ਆਪਾਂ ਨਹੀਂ ਸੀ ਸਿੱਖੀ ਪ੍ਰਫੁੱਲਤ ਸੀ, ਨਾ ਵੀ ਰਹੇ ਤਾਂ ਪ੍ਰਫੁੱਲਤ ਹੀ ਰਹਿਣੀ ਹੈ। ਤੋ ਜਿਹੜੀਆਂ ਜਥੇਬੰਦੀਆਂ ਸੰਪਰਦਾਵਾਂ ਦਮਦਮੀ ਟਕਸਾਲ ਵਾਂਗ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੀਆਂ ਨੇ, ਜਿਹੜਾ ਵੀ ਮਹਾਤਮਾ ਗੁਰੂ ਪਰਮੇਸ਼ਰ ਨਾਲ ਜੋੜਦਾ ਹੈ ਉਹਦਾ ਅਦਬ ਹੈ। ਜਿਹੜਾ ਆਪ ਗੁਰੂ ਬਣ ਬੈਠਾ ਹੈ ਉਹਦੀ ਸਿੱਖ ਸੰਗਤ ਨਹੀਂ ਕਰਦੇ। ਤੋ ਦਾਸ ਇੱਥੇ ਬਾਣੀ ਨੂੰ ਸੰਕੋਚਦਾ ਹੈ। ਦਮਦਮੀ ਟਕਸਾਲ ਦੇ ਸਥਾਨ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਟਰੇਸੀ ਵਿਖੇ ਦੋ ਦਿਨ ਆਪ ਸੰਗਤ ਦੇ ਚਰਨ ਪਰਸੇ ਨੇ। ਸੰਗਤਾਂ ਦਾ ਧੰਨਵਾਦ, ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਕੋਟਾਨ ਕੋਟ ਧੰਨਵਾਦ। ਸਰਪ੍ਰਸਤ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਜੀ ਦਾ ਧੰਨਵਾਦ। ਇੱਥੇ ਸੇਵਾ ਨਿਭਾ ਰਹੇ ਸਤਿਕਾਰਯੋਗ ਬਾਬਾ ਧਰਮ ਸਿੰਘ ਜੀ, ਜਿਨ੍ਹਾਂ ਅਮੈਰੀਕਾ ਵਿੱਚ ਕਈ ਦਮਦਮੀ ਟਕਸਾਲ ਦੇ ਸਥਾਨ ਸਥਾਪਿਤ ਕੀਤੇ ਨੇ, ਉਹਨਾਂ ਦਾ ਧੰਨਵਾਦ ਹੈ। ਸਤਿਕਾਰਯੋਗ ਭਾਈ ਦੀਪ ਸਿੰਘ ਜੀ ਹੁਣਾਂ ਦਾ ਧੰਨਵਾਦ। ਦਮਦਮੀ ਟਕਸਾਲ ਦੇ ਪੁਰਾਣੇ ਸਿੰਘ ਭਾਈ ਦਲਬੀਰ ਸਿੰਘ ਜੀ ਮਨਟਿੱਕੇ ਤੋਂ, ਭਾਈ ਪਰਵਿੰਦਰ ਸਿੰਘ ਜੀ, ਇਹਨਾਂ ਸਾਰਿਆਂ ਦਾ ਧੰਨਵਾਦ। ਜਿੰਨੇ ਵੀ ਗਿਆਨੀ ਜਨ ਕਥਾਵਾਚਕ ਇੱਥੇ ਗ੍ਰੰਥੀ ਸਿੰਘ ਨੇ, ਸਾਰਿਆਂ ਨੂੰ ਦਾਸ ਚਰਨ ਵੰਦਨਾ ਕਰਦਾ ਹੈ। ਸਤਿਕਾਰਯੋਗ ਭਾਈ ਲਵਪ੍ਰੀਤ ਸਿੰਘ ਜੀ ਬੇਕਰਸਫੀਲਡ ਤੋਂ ਲੰਬੇਰੇ ਸਮੇਂ ਤੋਂ ਵਿੱਚ ਸੇਵਾ ਵਿੱਚ ਨੇ, ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ। ਗੱਜ ਵੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।